ਜਪੰਤ ਜਾਪ ਜਾਪਣੀ
ਤੇ ਕਹਿੰਦੇ ਨੇ ਜਪੰਤ ਜਾਪ ਜਾਪਣੀ ਮੈਦਾਨੀ ਜੰਗ ਦੇ ਅੰਦਰ ਕਾਹਦਾ ਜਾਪ ਹੁੰਦਾ ਹੈ ਯੁੱਧ ਦਾ ਫਤਿਹ ਮੈਨੂੰ ਪ੍ਰਾਪਤ ਹੋ ਜਾਵੇ ਜਿੱਤ ਮੈਨੂੰ ਪ੍ਰਾਪਤ ਹੋ ਜਾਵੇ ਕਹਿੰਦੇ ਨੇ ਇਹ ਮਾਰ ਲਓ ਪਕੜ ਲਓ ਦੁਸ਼ਮਣ ਜਾਵੇ ਨਾ ਇਉਂ ਜਾਪ ਜਪਣ ਵਾਲੀ ਜਿਹੜੀ ਫੌਜ ਹੈ ਉਹ ਚੱਲ ਰਹੀ ਹੈ ਪਰ ਕਲਕੀ ਅਵਤਾਰ ਦੀ ਫੌਜ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਏ ਆ ਉੱਚੀ ਉੱਚੀ ਗੁਰੂ ਕੇ ਜੈਕਾਰੇ ਛੱਡਦੇ ਹੋਏ ਆ ਬੋਲੇ ਸੋ ਨਿਹਾਲ ਇਉਂ ਅਕਾਲ ਅਕਾਲ ਦਾ ਜਾਪ ਜਪਣ ਵਾਲੀ ਜਿਹੜੀ ਫੌਜ ਹੈ ਉਹ ਜਾਪ ਜਪਦੀ ਜਪਦੀ ਅਗਾਂ ਦੀ ਤਰਫ ਵਧਦੀ ਜਾਂਦੀ ਹੈ ਜਿਵੇਂ ਜੰਗੀ ਬਾਰ ਅਫਰੀਕਨ ਦੇਸ਼ ਦਾ ਰਾਜਾ ਆਪਣੀ ਫੌਜ ਦਾ ਨੁਕਸਾਨ ਹੋਣ ਦੇ ਨਾਲ ਨਾਲ ਪਿੱਛੇ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਕਲਕੀ ਅਵਤਾਰ ਦੀਆਂ ਫੌਜਾਂ ਸਤਿ ਸ੍ਰੀ ਅਕਾਲ 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 ਦਾ ਜਾਪ ਜਪਣ ਵਾਲੀਆਂ ਫੌਜਾਂ ਜਾਪ ਜਪਦੀਆਂ ਅਗਾਂ ਵਧਦੀਆਂ ਜਾਂਦੀਆਂ ਹਨ ਇਸ ਮੌਕੇ ਤੇ ਪਾਰਵਤੀ ਸੂਰਬੀਰਾਂ ਧਰਮੀ ਯੋਧਿਆਂ ਦੇ ਸਿਰਾਂ ਦੀ ਮਾਲਾ ਫਰੋਈ ਜਾ ਰਹੀ ਹੈ
ਹਸੰਤ ਹਾਰ ਸੀਸਣੀ
ਤੇ ਹਸੰਤ ਹਾਰ ਇਹ ਸੀਸਣੀ ਸਿਰਾਂ ਦੇ ਹਾਰ ਪਰੋਣ ਵਾਲੀ ਸਿਰਾਂ ਦੇ ਹਾਰ ਆਪਣੇ ਪਤੀ ਸ਼ੰਕਰ ਦੇ ਗਲ ਵਿਚ ਪਾਉਣ ਵਾਲੀ ਪਾਰਵਤੀ ਗੌਰਾਂ ਇਸ ਦੇ ਵੱਖਰੇ ਵੱਖਰੇ ਨਾਮ ਨੇ ਉਹ ਹਸੰਤ ਹੱਸ ਰਹੀ ਹੈ ਪ੍ਰਸੰਨ ਹੋ ਰਹੀ ਹੈ ਖੁਸ਼ ਹੋ ਰਹੀ ਹੈ
ਕਰੰਤ ਪ੍ਰੇਤ ਨਿਸਨੰਗ
ਤੇ ਕਹਿੰਦੇ ਨੇ ਕਰੰਤ ਪ੍ਰੇਤ ਨਿਸਨੰਗ ਨਿਸਨੰਗ ਰਾਤਰੀ ਵਿਚ ਰਾਤ ਨੂੰ ਪ੍ਰੇਤ ਜਿਹੜੇ ਨੇ ਉਹ ਖੇਲ ਕਰ ਰਹੇ ਨੇ ਨਿਰਤ ਕਰਦੇ ਨੇ ਬੋਲ ਬੋਲ ਕੇ ਰਾਤਰੀ ਨੂੰ ਡਰਾ ਰਹੇ ਨੇ ਭੈਭੀਤ ਵਾਤਾਵਰਨ ਬਣਾ ਰਹੇ ਨੇ ਕਿਉਂਕਿ ਸੂਰ ਵੀਰ ਇਸ ਤਰ੍ਹਾਂ ਨਹੀਂ ਕਿਉਂਕਿ ਜਿਹੜੇ ਲੋਕ ਆਪਸ ਵਿਚ ਕੰਮ ਕਰਦੇ ਨੇ ਵਾਪਸ ਘਰਾਂ ਨੂੰ ਆ ਜਾਂਦੇ ਨੇ ਜਿਹੜੇ ਲੋਕ ਆਪਣਾ ਕੰਮ ਕਰਦੇ ਨੇ ਉਹ ਵੀ ਰਾਤ ਨੂੰ ਵਾਪਸ ਘਰ ਆ ਜਾਂਦੇ ਨੇ ਪਰ ਮੈਦਾਨੀ ਜੰਗ ਵਿਚ ਜਿਹੜੇ ਸੂਰ ਵੀਰ ਜੂਝਣ ਵਾਲੇ ਨੇ ਉਹ ਵਾਪਸ ਰੋਜ਼ ਘਰ ਮੁੜ ਕੇ ਨਹੀਂ ਆਉਂਦੇ ਉਹਨਾਂ ਨੂੰ ਤੇ ਵੀ ਸੰਦੇਹ ਹੀ ਹੁੰਦਾ ਹੈ ਕੀ ਪਤਾ ਹੈ ਵਾਪਸ ਜਾਈਏ ਕਿ ਨਾ ਜਾਈਏ ਵਾਪਸ ਮੁੜ ਕੇ ਆਈਏ ਕਿ ਫਿਰ ਨਾ ਮੁੜ ਕੇ ਵਾਪਸ ਆਈਏ ਇਹ ਉਹਨਾਂ ਦੇ ਮਨ ਦੇ ਅੰਦਰ ਸੰਦੇਹ ਹੁੰਦਾ ਹੈ ਜੀਵਨ ਦੇ ਅੰਦਰ ਸੰਸਾ ਹੁੰਦਾ ਹੈ ਕਿਉਂਕਿ ਉਹ ਸਮਝਦੇ ਨੇ ਪਤਾ ਨਹੀਂ ਕਿਹੜੇ ਮੌਕੇ ਤੇ ਇਹ ਜੀਵਨ ਜਿਹੜਾ ਹੈ ਸਮਾਪਤ ਹੋ ਜਾਵੇ ਜੰਗ ਦੇ ਅੰਦਰ ਜ਼ਰੂਰੀ ਨਹੀਂ ਕਿ ਸਭ ਨੂੰ ਜਿੱਤ ਪ੍ਰਾਪਤ ਹੋਵੇ ਸ਼ਿਕਸਤ ਵੀ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਦੁਸ਼ਮਣ ਨੂੰ ਆਪਣਾ ਨਿਸ਼ਾਨਾ ਬਣਾਈਏ ਦੁਸ਼ਮਣ ਦਾ ਨਿਸ਼ਾਨਾ ਵੀ ਤਾਂ ਬਣਿਆ ਜਾ ਸਕਦਾ ਹੈ ਇਸ ਵਾਸਤੇ ਹਜ਼ੂਰ ਵਰਣਨ ਕਰਦੇ ਨੇ ਨਿਸ਼ਨੰਗ ਰਾਤਰੀ ਦੇ ਮੌਕੇ ਤੇ ਭੂਤ ਜਿਹੜੇ ਨੇ ਪ੍ਰੇਤ ਜਿਹੜੇ ਨੇ ਉਹ ਉੱਚੀ ਉੱਚੀ ਭਿਆਨਕ ਆਵਾਜ਼ ਕਰਦੇ ਨੇ ਰਾਤ ਨੂੰ ਡਰਾਉਂਦੇ ਨੇ ਭੈਭੀਤ ਹੁੰਦੇ ਨੇ ਆਮ ਲੋਕ ਤਾਂ ਰਾਤ ਘਰਾਂ ਵਿਚ ਇਕੱਲੇ ਨਹੀਂ ਸੌ ਸਕਦੇ ਮੈਦਾਨੀ ਜੰਗ ਵਿਚ ਜਦੋਂ ਭੂਤ ਪ੍ਰੇਤ ਬੋਲਣ ਭਿਆਨਕ ਆਵਾਜ਼ਾਂ ਤੇ ਸੁਰਾਂ ਕੱਢਣ ਉਹ ਡਰ ਜਾਂਦੇ ਨੇ ਸਿੱਖਾਂ ਦੇ ਬੱਚੇ ਖਾਨਦਾਨੀ ਸਿੱਖਾਂ ਦੇ ਪਰਿਵਾਰਾਂ ਦੇ ਬੱਚੇ ਇਹਨਾਂ ਮੁਲਕਾਂ ਵਿਚ ਜੇ ਕਿਸੇ ਕੇਸ ਤਾੜੀ ਵਾਲੇ ਨੂੰ ਪਹਿਲਾਂ ਦੇਖਦੇ ਸਨ ਤੇ ਰੋਣ ਲੱਗ ਪੈਂਦੇ ਸਨ ਪਿਆਲਾ ਖੋਸ ਵੀ ਇਹ ਕਿਹੋ ਜਿਹਾ ਆ ਗਿਆ ਇਹ ਪਤਾ ਨਹੀਂ ਕੌਣ ਹੈ ਕਿਉਂਕਿ ਜਦੋਂ ਬਾਪ ਨੇ ਕੇਸਾਂ ਦਾ ਤਿਆਗ ਕਰ ਦਿੱਤਾ ਮਾਂ ਨੇ ਸਿੱਖੀ ਦਾ ਤਿਆਗ ਕਰ ਦਿੱਤਾ ਬੱਚਿਆਂ ਨੇ ਤੇ ਅਜਨਬੀ ਦੇਖ ਕੇ ਡਰਨਾ ਹੀ ਸੀ ਪਿਆਲਾ ਖੋਸ ਬੱਚਿਆਂ ਨੇ ਤਾਂ ਭੈਪੀਤ ਹੋਣਾ ਹੀ ਸੀ ਇਸ ਵਾਸਤੇ ਭੂਤ ਪ੍ਰੇਤ ਰਾਤ ਨੂੰ ਕਿਲਕਾਰੀਆਂ ਮਾਰਦੇ ਨੇ ਉੱਚੀ ਉੱਚੀ ਭਿਆਨਕ ਆਵਾਜ਼ਾਂ ਕੱਢਦੇ ਨੇ ਔਰ ਕਈ ਸੂਰਬੀਰ ਕਾਇਰ ਬੁੱਝਦਿਲ ਡਰਦੇ ਨੇ ਜੀ
ਅਗੰਮ ਅਗੰਮ ਭੋਰਣੰ
ਅਗੰਮ ਅਗੰਮ ਭੋਰਣੰ ਕਹਿੰਦੇ ਨੇ ਅਗੰਮ ਜਿੱਥੇ ਪਹੁੰਚ ਨਾ ਹੋਵੇ ਗਮਤਾ ਨਾ ਹੋ ਸਕੇ ਜਿੱਥੇ ਪਹੁੰਚ ਨਾ ਹੋ ਸਕੇ ਪਹੁੰਚ ਤੋਂ ਜੇ ਅਪਹੁੰਚ ਜਿਹੜਾ ਜੰਗ ਸੀ ਉਹ ਗਮ ਗਮਤਾ ਵਿਚ ਪਹੁੰਚ ਦੇ ਸਾਥ ਰਣ ਮੈਦਾਨੀ ਜੰਗ ਦੇ ਅੰਦਰ ਯੁੱਧ ਹੋਇਆ ਯਾਨੀ ਜਿੱਥੇ ਨਹੀਂ ਸੀ ਪਹੁੰਚਿਆ ਜਾਣਾ ਕੋਈ ਸੋਚ ਸਕਦਾ ਸੀ ਕਿ ਭਾਰਤ ਦੀ ਧਰਤੀ ਤੋਂ ਉੱਠ ਕੇ ਕਲਕੀ ਅਵਤਾਰ ਤੇ ਉਹਦੀਆਂ ਫੌਜਾਂ ਅਫਰੀਕਾ ਵਿਚ ਪਹੁੰਚ ਜਾਣਗੀਆਂ ਔਰ ਉਥੋਂ ਦੇ ਦੁਸ਼ਮਣ ਦੇ ਤਾਈ ਸ਼ਿਕਸਤ ਦੇ ਦੇਣਗੀਆਂ ਇਉਂ ਅਪਹੁੰਚ ਤੋਂ ਪਹੁੰਚ ਵਾਲਾ ਜੰਗ ਮੈਦਾਨੀ ਜੰਗ ਦੇ ਅੰਦਰ ਹੋਇਆ
ਭੁਜੰਗ ਪ੍ਰਿਆਤ ਛੰਦ
ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ ਜੋ ਜਾਪ ਸਾਹਿਬ ਦੇ ਦੂਸਰੇ ਨੰਬਰ ਦਾ ਛੰਦ ਆਇਆ ਹੈ ਜਿਸ ਦੇ ਆਰੰਭ ਵਿਚ ਹਜ਼ੂਰ ਨੇ ਭੁਜੰਗ ਪ੍ਰਿਆਤ ਛੰਦ ਵਰਣਨ ਕਰਕੇ ਫਿਰ ਵਾਹਿਗੁਰੂ ਕੀਤੀ ਪ੍ਰਣਾਮ ਕਰਦਿਆਂ ਹੋਇਆ ਆਰੰਭ ਕੀਤਾ ਨਮਸਤੰ ਪਾਲੇ ਨਮਸਤੰ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਜਾਪ ਸਾਹਿਬ ਜੀ ਕਹਿੰਦੇ ਨੇ ਜਦੋਂ ਜੰਗੀ ਬਾਰ ਦੇ ਕਾਰੇ ਕਾਲੇ ਅਫਰੀਕਨਾਂ ਸੂਰਬੀਰਾਂ ਨੇ ਜੰਗ ਕਹਿੰਦੇ ਨੇ ਕੀਤਾ
ਕਰਿਓ ਜੰਗ ਜੋਰੰਗ
ਤੇ ਕਹਿੰਦੇ ਨੇ ਇਸ ਤਰੀਕੇ ਨਾਲ ਜੰਗ ਕਰਨ ਵਾਲੇ ਜੰਗੀ ਬਾਹਰ ਦੇ ਕਾਲੇ ਅਫਰੀਕਨ ਸੂਰਬੀਰਾਂ ਨੇ ਜ਼ੋਰ ਦੇ ਨਾਲ ਜੰਗ ਕੀਤਾ। ਜੰਗ ਵਿਚ ਬਲ ਬਚਾ ਕੇ ਤੇ ਨਹੀਂ ਰੱਖੀਦਾ, ਦੁਸ਼ਮਣ ਨੂੰ ਮੌਕਾ ਦੇਣਾ ਮੁਨਾਸਿਬ ਨਹੀਂ ਹੁੰਦਾ। ਦੁਸ਼ਮਣ ਨੂੰ ਜਮੈਦਾਨੀ ਜੰਗ ਦੇ ਅੰਦਰ ਵਕਤ ਦੇਣਾ ਵੀ ਮੁਨਾਸਿਬ ਨਹੀਂ ਹੁੰਦਾ। ਬਲੀਆ ਚੰਦ, ਅਮੀਆ ਚੰਦ, ਦਿੱਲੀ ਦਰਬਾਰ ਦੇ ਦੋ ਸੈਨਾਪਤੀ ਪਹਾੜੀ ਰਾਜਿਆਂ ਦੇ ਬੁਲਾਵੇ ਦੇ ਨਾਲ ਅਨੰਦਪੁਰ ਤੇ ਅਚਾਨਕ ਹਮਲਾਵਰ ਹੋਏ ਔਰ ਹਜ਼ੂਰ ਆਪਣੀਆਂ ਫੌਜਾਂ ਨਾਲ ਅਨੰਦਗੜ੍ਹ ਵਿਚ ਟਿਕੇ ਹੋਏ ਸਨ। ਇਨ੍ਹਾਂ ਨੇ ਬਾਹਰਲਾ ਅਨੰਦਪੁਰ ਦਾ ਜਿਹੜਾ ਬਾਕੀ ਇਲਾਕਾ ਸੀ, ਸ਼ਹਿਰ ਸੀ, ਉਥੇ ਲੁੱਟਪਾਟ ਕੀਤੀ। ਉਹਨਾਂ ਨੇ ਲੁੱਟਿਆ, ਬਹੁਤ ਲੁੱਟ ਮਚਾਈ। ਬਾਬਾ ਅਜੀਤ ਸਿੰਘ ਸਾਹਿਬ ਨੇ, ਭਾਈ ਦਇਆ ਸਿੰਘ ਸਾਹਿਬ ਜੀ ਨੇ, ਭਾਈ ਉਦੇ ਸਿੰਘ ਸਾਹਿਬ ਜੀ ਨੇ ਹਜ਼ੂਰ ਨੂੰ ਬੇਨਤੀ ਕੀਤੀ, ਹਜ਼ੂਰ ਜੇ ਦੁਸ਼ਮਣ ਨੇ ਸਾਡੇ ਤੇ ਅਚਾਨਕ ਹਮਲਾ ਕੀਤਾ ਹੈ ਤੇ ਅਨੰਦਪੁਰ ਦੇ ਰਹਿਣ ਵਾਲੇ ਲੋਕਾਂ ਤੇ ਲੁੱਟ ਮਚਾਈਏ, ਉਹਨਾਂ ਦਾ ਮਾਲ ਅਸਬਾਬ ਲੁੱਟਿਆ ਹੈ ਔਰ ਦੁਸ਼ਮਣ ਬਹੁਗਿਣਤੀ ਵਿਚ ਵੀ ਹੈ, ਯੁੱਧ ਦੀ ਰੀਤੀ ਯੁੱਧ ਦੀ ਨੀਤੀ ਜੋ ਆਪਨੇ ਸਾਨੂੰ ਦਰਸਾਈਏ, ਜੇ ਆ ਗਿਆ ਹੋਵੇ ਤੇ ਰਾਤ ਨੂੰ ਅਸੀਂ ਆਪਣਾ ਪ੍ਰੋਗਰਾਮ ਕਰ ਸਕਦੇ ਹਾਂ। ਹਜ਼ੂਰ ਕਹਿਣ ਲੱਗੇ ਯੁੱਧ ਦੀ ਰੀਤੀ ਯੁੱਧ ਦੀ ਨੀਤੀ ਖਾਲਸਾ ਵਰਤ ਸਕਦਾ ਪਰ ਯੁੱਧ ਦੀ ਨੀਤੀ ਤੇ ਰੀਤੀ ਵਿਚ ਰਹਿ ਕੇ ਵਰਤ ਸਕਦਾ। ਸਿਰ ਚੁਕਾਇਆ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਤਸਲੀਮ ਬਜਾਈ। ਤਸਲੀਮ ਬਜਾਣ ਦਾ ਮਤਲਬ ਹੁੰਦਾ ਹੈ ਕਿਰਪਾਨ ਮੱਥੇ ਉਪਰ ਰੱਖ ਕੇ ਸਿਰ ਚੁਕਾ ਦੇਣਾ, ਪਿਆਲਾ ਖੋ ਸ੍ਰੀ ਵਾਹਿਗੁਰੂ, ਯਾਨੀ ਇਹ ਸ਼ਸਤਰ ਵੀ ਤੇਰੇ ਨੇ, ਇਹ ਸਿਰ ਵੀ ਤੇਰਾ ਹੈ, ਤੇਰੇ ਕਦਮਾਂ ਵਿਚ ਇਹ ਸ਼ਸਤਰ ਵੀ ਰੱਖਦਾ ਹਾਂ ਤੇ ਸ਼ਸਤਰਾਂ ਦੇ ਨਾਲ ਸਿਰ ਵੀ ਰੱਖਦਾ ਹਾਂ। ਤਸਲੀਮ ਬਜਾਣ ਦਾ ਮਤਲਬ ਨਮਸਕਾਰ ਕਰਨ ਦਾ, ਇਹੋ ਹੀ ਮਤਲਬ ਸੀ, ਇਹੋ ਹੀ ਭਾਵ ਸੀ। ਬਾਬਾ ਸਾਹਿਬ ਜੀ ਨੇ ਸਿਰ ਚੁਕਾਇਆ, ਨਾਲ ਉਨ੍ਹਾਂ ਦੇ ਜੂਝਣ ਵਾਲੇ ਸੂਰਬੀਰ ਸਿੰਘਾਂ ਨੇ ਵੀ ਸੀਸ ਚੁਕਾਇਆ। ਔਰ ਜਿਸ ਵੇਲੇ ਦੁਸ਼ਮਣ ਬੜੀ ਬੇਪਰਵਾਹਤਾ ਨਾਲ ਕਿ ਬਸ ਚੜ੍ਹਦੇ ਦਿਨ ਨੂੰ ਅਨੰਦਗੜ੍ਹ ਤੇ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੈਦ ਕਰ ਲੈਣਾ ਜਾਂ ਖਤਮ ਕਰ ਦੇਣਾ, ਖੁਸ਼ੀ ਦੇ ਨਾਲ ਆਰਾਮ ਕਰ ਰਿਹਾ ਸੀ। ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠਾਂ ਸਿੰਘਾਂ ਨੇ ਅਜਿਹਾ ਹਮਲਾ ਕੀਤਾ ਕਿ ਦੁਸ਼ਮਣ ਰੋਪੜ ਤੋਂ ਉਰੇ ਰੋਕ ਨਾ ਸਕਿਆ। ਜਿਹੜਾ ਉਨ੍ਹਾਂ ਨੇ ਦਿਨ ਨੂੰ ਅਨੰਦਪੁਰ ਵਾਸੀਆਂ ਦਾ ਸਾਮਾਨ ਲੁੱਟਿਆ ਸੀ, ਉਹ ਸਾਰਾ ਸਿੰਘਾਂ ਨੇ ਲੁੱਟ ਲਿਆ, ਵਾਪਸ ਮੋੜ ਲਿਆ। ਪਿਆਲਾ ਖੋ ਸੀ, ਇਹ ਯੁੱਧ ਦੀ ਨੀਤੀ ਹੈ। ਯੁੱਧ ਦੇ ਅੰਦਰ ਚੱਲ ਨਹੀਂ ਦਿੱਤੀ ਜਾਂਦੀ, ਯੁੱਧ ਦੇ ਅੰਦਰ ਸਮੇਂ ਦੀ ਉਡੀਕ ਨਹੀਂ ਕੀਤੀ ਜਾਂਦੀ। ਜਿਤਨਾ ਵੀ ਜ਼ੋਰ ਹੁੰਦਾ, ਜਿਤਨਾ ਵੀ ਬਲ ਹੁੰਦਾ, ਜਿਤਨੀ ਵੀ ਯੁੱਧ ਦੀ ਨੀਤੀ ਹੁੰਦੀ ਏ, ਉਸ ਦਾ ਸੂਰਬੀਰ ਖੁੱਲੇ ਦਿਲ ਦੇ ਨਾਲ ਪ੍ਰਗਟਾਓ ਕਰਦੇ ਨੇ। ਤਾਂ ਕਹਿੰਦੇ ਨੇ ਭਾਈ ਉਹ ਜੰਗ ਜ਼ੋਰ ਜ਼ੋਰ ਦੇ ਨਾਲ ਜੰਗ ਹੋਇਆ, ਆਪਣਾ ਸਾਰਾ ਬਲ ਕਾਲੇ ਅਫਰੀਕਨਾਂ ਜੰਗੀ ਬਾਹਰ ਦੇ ਬਹਾਦਰਾਂ ਨੇ ਲਗਾ ਦਿੱਤਾ।
ਹਨੇ ਵੀਰ ਬੰਕੇ
ਤੇ ਸੁੰਦਰ ਜਿਹੜੇ ਸੂਰਬੀਰ ਬਹਾਦਰ ਸਨ ਉਹਨਾਂ ਨੇ ਮਾਰ ਨਾ ਕੀਤੇ। ਕਲਕਿ ਅਵਤਾਰ ਦੇ ਵੀ ਕੁਝ ਬਹਾਦਰ ਸੁੰਦਰ ਸੂਰਬੀਰ ਇਹਨਾਂ ਕਾਲੇ ਅਫਰੀਕਨਾਂ ਬਹਾਦਰਾਂ ਨੇ ਲੇਖੇ ਲਗਾ ਦਿੱਤੇ।
ਤਮੰਗ ਜਾਣ ਭੋਰੰਗ
ਤੇ ਕਹਿੰਦੇ ਨੇ ਇਸ ਤਰੀਕੇ ਨਾਲ ਤਮੰਗ ਜਾਣ ਭੋਰੰਗ, ਤਮੰਗ ਜਾਣ ਭੋਰੰਗ ਕਹਿੰਦੇ ਨੇ ਸੂਰਬੀਰਾਂ ਦੇ ਇੰਨੇ ਸ਼ਸਤਰ ਚਮਕ ਰਹੇ ਸਨ, ਇਤਨੇ ਸ਼ਸਤਰ ਲਿਸ਼ਕ ਰਹੇ ਸਨ, ਮਾਨੋ ਤਮੰਗ ਜਾਣ ਭੋਰੰਗ ਤਮ ਕਹਿੰਦੇ ਨੇ ਅੰਧੇਰਾ, ਅੰਧੇਰੀ ਰਾਤ ਤੋਂ, ਹੋਰ ਕਹਿੰਦੇ ਨੇ ਸਵੇਰ ਨੂੰ, ਪਿਆਲਾ ਖੋ ਸ੍ਰੀ ਵਾਹਿਗੁਰੂ, ਹੋਰ ਕਹਿੰਦੇ ਨੇ ਸੁਬਾਹ ਸਵੇਰ, ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਬਖਸ਼ਿਸ਼ ਕਰ, ਮੈਨੂੰ ਸੁਬਾਹ ਦਾ ਜਾਗਣਾ ਪ੍ਰਾਪਤ ਹੋ ਜਾਵੇ, ਮੈਨੂੰ ਸੁਬਾਹ ਦੀ ਸੰਗਤ ਪ੍ਰਾਪਤ ਹੋਵੇ। ਸਿਫਤ ਸਲਾਹਣ ਅੰਮ੍ਰਿਤ ਵੇਲਾ ਭਾਈ ਸਾਹਿਬ ਭਾਈ ਗੁਰਦਾਸ ਜੀ, ਇਸ ਵੇਲੇ ਦੀ ਹਾਜ਼ਰੀ ਦੀ ਆਪਣੀ ਮਹਾਨਤਾ ਹੈ ਮਗਰ ਅੰਮ੍ਰਿਤ ਵੇਲੇ ਦੀ ਹਾਜ਼ਰੀ ਦੀ ਆਪਣੀ ਵਿਸ਼ੇਸ਼ਤਾ ਹੈ।
ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ।
ਜਪ ਸਾਹਿਬ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਵੀ ਸੰਭਾਲਣ ਦਾ ਯਤਨ ਕਰਿਆ ਕਰ। ਜਿਨ੍ਹਾਂ ਨੂੰ ਸਮਾਂ ਮਿਲੇ, ਜਿਨ੍ਹਾਂ ਨੂੰ ਫੁਰਸਤ ਹੋਵੇ, ਜੋ ਕਿ ਆਪਣੇ ਕਾਰੋਬਾਰ ਜਾਣ ਤੋਂ ਪਹਿਲਾਂ ਵਕਤ ਕੱਢ ਸਕਣ, ਉਹ ਅੰਮ੍ਰਿਤ ਵੇਲੇ ਵੀ ਹਾਜ਼ਰੀ ਭਰਿਆ ਕਰੋ, ਅੰਮ੍ਰਿਤ ਵੇਲੇ ਵੀ ਗੁਰੂ ਚਰਨਾਂ ਵਿੱਚ ਜੁੜਿਆ ਕਰੋ, ਅੰਮ੍ਰਿਤ ਵੇਲੇ ਵੀ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਹੁੰਦੀ ਹੈ, ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ। ਪਿਆਲਾ ਖੋ ਸ੍ਰੀ ਵਾਹ। ਹਾਂ, ਕਹਿੰਦੇ ਨੇ ਭੋਰ ਸਵੇਰ ਦਾ ਅਰਥ ਹੈ ਤਮੰਗ ਜਾਣ ਭੋਰ, ਜਾਣੋ ਸੂਰਬੀਰਾਂ ਦੇ ਸ਼ਸਤਰ ਇਸ ਤਰ੍ਹਾਂ ਲਿਸ਼ਕਦੇ ਨੇ ਜਿਵੇਂ ਅੰਧੇਰੀ ਰਾਤ ਤੋਂ ਭੋਰ ਸਵੇਰ ਹੋ ਗਿਆ ਹੋਵੇ। ਸਵੇਰ ਹੋ ਗਈ ਹੋਵੇ, ਦਿਨ ਚੜ ਗਿਆ ਹੋਵੇ, ਇਵੇਂ ਸੂਰਬੀਰਾਂ ਦੇ ਸ਼ਸਤਰਾਂ ਦੀ ਲਿਸ਼ਕਣ ਤੇ ਚਮਕ ਧਮਕ ਨਾਲ ਚਾਨਣ ਹੀ ਚਾਨਣ ਹੈ, ਰੋਸ਼ਨੀ ਹੀ ਰੋਸ਼ਨੀ ਹੈ।
ਤਬਾ ਕੋਪ ਗਰਜਿਓ
ਸਦੋਂ ਜੰਗੀ ਬਾਰ ਅਫਰੀਕਾ ਦਾ ਬਾਦਸ਼ਾਹ ਰਾਜਾ ਸੂਰਬੀਰ ਬਹਾਦਰ, ਜਿਸ ਨੇ ਕਲਕੀ ਅਵਤਾਰ ਨੂੰ ਹੜ ਵਾਂਗ ਵਧਣ ਤੋਂ ਰੋਕ ਲੀਤਾ ਆਪਣੇ ਬਲ ਦੇ ਨਾਲ, ਪਹਾੜ ਵਾਂਗ ਉਹ ਸਾਹਮਣੇ ਆ ਖਲੋਤਾ, ਉਹਨੇ ਕਲਕੀ ਅਵਤਾਰ ਦੇ ਦਲ ਬਲ ਨੂੰ ਜੋ ਹੜ ਵਾਂਗ ਵਧਦਾ ਆ ਰਿਹਾ ਸੀ ਆਪਣੀ ਫੌਜ ਦੇ ਨਾਲ ਰੋਕਿਆ। ਉਸ ਮੌਕੇ ਤੇ ਕਹਿੰਦੇ ਨੇ ਇਸ ਰਾਜੇ ਨੇ ਤਬੈ ਕੋਪ ਗਰਜੇ ਹੋ, ਕਹਿੰਦੇ ਬੜੇ ਗੁੱਸੇ ਦੇ ਨਾਲ, ਜਦੋਂ ਇਹ ਦੂਸਰੇ ਪਾਸੇ ਅਫਰੀਕਨ ਸ਼ੂਰਬੀਰ ਦ੍ਰਿੜਤਾ ਦੇ ਨਾਲ ਜੰਗ ਕਰ ਰਹੇ ਸਨ। ਤਬੈ ਸਾਰੀ ਪੰਕਤੀ ਪੜੋ ਤਾਂ ਜੋ ਸਪਸ਼ਟ ਹੋ ਜਾਵੇ।
ਤਬੈ ਕੋਪ ਗਰਜਿਓ ਕਲਕੀ ਅਵਤਾਰੰ,
ਹਾਂ ਜਿੱਥੇ ਕਲਕੀ ਅਵਤਾਰ ਨੇ ਦੇਖਿਆ ਕਿ ਹੁਣ ਉਹਦੇ ਸੂਰਬੀਰਾਂ ਦੇ ਪੈਰ ਕੁਝ ਪਿਛਾਂ ਨੂੰ ਖਿਸਕਣ ਲੱਗੇ ਨੇ, ਕਿਉਂਕਿ ਜਿਸ ਵੇਲੇ ਹੜ ਆ ਰਿਹਾ ਹੋਵੇ, ਦਰਿਆ ਦੇ ਕਿਨਾਰੇ ਟੁੱਟਣ ਲੱਗਣ, ਉਸ ਤੋਂ ਪਹਿਲਾਂ ਹੀ ਮਿੱਟੀ ਪਾਣੀ ਉਸ ਨੂੰ ਮਜ਼ਬੂਤ ਕਰਨਾ ਮੁਨਾਸਬ ਹੈ। ਇਹ ਨਹੀਂ ਕਿ ਜਹਾਜ ਕਰੀਏ ਫਿਰ ਉਹਨੂੰ ਭਰਨ ਦਾ ਯਤਨ ਕਰੀਏ, ਭਰਦਿਆਂ ਭਰਦਿਆਂ ਵਕਤ ਲੱਗੇਗਾ ਔਰ ਨੁਕਸਾਨ ਹੋ ਜਾਵੇਗਾ। ਬਿਹਤਰ ਇਹੋ ਹੀ ਹੁੰਦਾ ਕਿ ਉਹਦੀ ਉਛਲ ਤੋਂ ਪਹਿਲਾਂ, ਘਾਰੀ ਪੈਣ ਤੋਂ ਪਹਿਲਾਂ ਬੰਦ ਰੋਕਿਆ ਜਾ ਸਕੇ। ਕਲਕੀ ਅਵਤਾਰ ਜੀ ਨੇ ਜਦੋਂ ਦੇਖਿਆ ਕਿ ਇਸ ਅਫਰੀਕਨ ਸ਼ੂਰਬੀਰ ਦੀ ਅਗਵਾਈ ਹੇਠਾਂ ਕਾਲੇ ਅਫਰੀਕਨ ਬਹਾਦਰੀ ਨਾਲ ਲੜਦਿਆਂ ਹੋਇਆਂ ਸਾਡੀ ਫੌਜ ਦੇ ਸੂਰਬੀਰਾਂ ਦੇ ਪੈਰ ਉਖੇੜਨ ਲੱਗੇ ਨੇ, ਤਬੈ ਕੋਪ ਗਰਜਿਓ ਕਲਕੀ ਅਵਤਾਰੰ, ਕਲਕੀ ਅਵਤਾਰ ਫਿਰ ਗੁੱਸੇ ਦੇ ਨਾਲ ਗਰਜਿਆ ਔਰ ਗੁੱਸੇ ਦੇ ਨਾਲ ਉਹਨੇ ਜੈਕਾਰਾ ਛੱਡਿਆ, ਆਪਣੇ ਸ਼ਸਤਰ ਤੇ ਅਸਤਰ ਸੰਭਾਲੇ।
ਸਜੇ ਸਰਬ ਸਤਰੰ
ਦੀਆ
ਸਤਿਓ ਲੋਹ ਧਾਰਨ,
ਕਹਿੰਦੇ ਨੇ ਕਲਕੀ ਅਵਤਾਰ ਨੇ ਆਪਣੇ ਸਰੀਰ ਤੇ ਸਾਰੇ ਸ਼ਸਤਰ ਸਾਰੇ ਅਸਤਰ ਜਿਹੜੇ ਸਨ ਸਜਾ ਲੈਣਾ ਕੀਤੇ। ਧਸਿਓ ਲੋਹ ਧਾਰਨ, ਲੋਹੇ ਦੀਆਂ ਧਾਰਾਂ ਵਿੱਚ, ਸਮੁੰਦਰ ਦੀਆਂ ਧਾਰਾਂ ਤਾਂ ਪਾਣੀ ਦੀਆਂ ਹੁੰਦੀਆਂ ਨੇ, ਦਰਿਆ ਦੀਆਂ ਧਾਰਾਂ ਪਾਣੀ ਦੀਆਂ ਧਾਰਾਂ, ਬਦਲਾਂ ਦੀਆਂ ਧਾਰਾਂ ਪਾਣੀ ਦੀਆਂ ਧਾਰਾਂ, ਬੂੰਦਾਂ ਦੇ ਰੂਪ ਵਿੱਚ ਵਰਸਦੀਆਂ ਹਨ ਵਰਸਦੀਆਂ ਹਨ, ਪਰ ਕੀ ਕਦੇ ਗਿਣੀਆਂ ਕਿਸੇ ਨੇ? ਅਸਮਾਨ ਤੋਂ ਕਿਤਨੀਆਂ ਧਾਰਾਂ ਨੀਚੇ ਗਿਰਦੀਆਂ ਨੇ, ਸਾਗਰ ਦੀਆਂ ਧਾਰਾਂ ਲਹਿਰਾਂ ਕਿਸੇ ਨੇ ਗਿਣੀਆਂ ਹਨ? ਦਰਿਆ ਦੇ ਕਿਨਾਰੇ ਤੇ ਖਲੋ ਕੇ ਵੀ ਕਦੇ ਉਹਦੀਆਂ ਧਾਰਾਂ ਲਹਿਰਾਂ ਨਹੀਂ ਗਿਣੀਆਂ, ਪਰ ਇੱਥੇ ਤੇ ਸ਼ਸਤਰਾਂ ਦੀਆਂ ਧਾਰਾਂ ਨੇ। ਯੁੱਧ ਧਰਮ ਯੁੱਧ ਜੋ ਹੋ ਰਿਹਾ ਇਹ ਸਮੁੰਦਰ ਹੈ, ਤਾਂ ਕਹਿੰਦੇ ਨੇ ਬਹੁਤ ਗੁੱਸਾ ਕਰਕੇ ਕਲਕੀ ਅਵਤਾਰ ਸਾਰੇ ਸ਼ਸਤਰਾਂ ਅਸਤਰਾਂ ਨੂੰ ਆਪਣੇ ਸਰੀਰ ਤੇ ਸਾਜ ਕੇ ਦੱਸਿਓ ਲੋਹ ਧਾਰਨ, ਲੋਹ ਲੋਹੇ ਦੀਆਂ ਧਾਰਾਂ ਸ਼ਸਤਰ, ਸ਼ਸਤਰਾਂ ਦੀਆਂ ਜੋ ਤਿੱਖੀਆਂ ਧਾਰਾਂ ਨੇ, ਕਿਰਪਾਨ ਦੀ ਧਾਰ ਤੇਜ ਕਰ ਦਿਓ, ਤੀਰ ਦੀ ਮੁਖੀ ਦੀ ਧਾਰ ਤੇਜ ਕਰ ਦਿਓ, ਜਿਸ ਦੇ ਨਾਲ ਸੂਰਬੀਰ ਕੱਟੇ ਜਾਂਦੇ ਨੇ, ਜਿਸ ਦੇ ਨਾਲ ਸੂਰਬੀਰਾਂ ਨੂੰ ਪਾਰ ਬੁਲਾਇਆ ਜਾਂਦਾ, ਉਹਨਾਂ ਦੇ ਸ਼ਸਤਰਾਂ ਦੇ ਤਿੱਖੇਪਨ ਨੂੰ ਸ਼ਸਤਰਾਂ ਦੀ ਧਾਰ ਕਹਿੰਦੇ ਨੇ, ਜਿਹਨੂੰ ਹਜ਼ੂਰ ਦਸਮ ਪਿਤਾ ਜੀ ਲੋਹੇ ਦੀ ਧਾਰ ਕਹਿ ਰਹੇ ਨੇ। ਪਿਆਰਨਾ ਖੋ ਸ੍ਰੀ ਵਾ ਲੋਹ ਧਾਰ, ਲੋਹੇ ਦੀਆਂ ਧਾਰਾਂ ਸ਼ਸਤਰਾਂ ਦੀਆਂ ਧਾਰਾਂ ਦੇ ਵਿਚਕਾਰ ਜਿਵੇਂ ਕੋਈ ਸਮੁੰਦਰ ਵਿਚ ਛਾਲ ਮਾਰ ਦੇਵੇ, ਇਵੇਂ ਕਲਕੀ ਅਵਤਾਰ ਲੋਹੇ ਦੀਆਂ ਧਾਰਾਂ ਸ਼ਸਤਰਾਂ ਦੀਆਂ ਧਾਰਾਂ ਨੇਜਿਆਂ ਕਿਰਪਾਨਾਂ ਬੰਦੂਕਾਂ ਦੀਆਂ ਧਾਰਾਂ ਦੇ ਵਿਚ ਜਾ ਤਸੇ ਜਾ ਖੁੱਪੇ, ਉਹਨਾਂ ਨੇ ਇਸ ਯੁੱਧ ਰੂਪੀ ਸਾਗਰ ਦੇ ਅੰਦਰ ਸ਼ਸਤਰਾਂ ਅਸਤਰਾਂ ਦੇ ਨਾਲ ਲੈਸ ਹੋ ਕੇ ਛਾਲ ਮਾਰ ਦਿੱਤੀ। ਇਹ ਨਹੀਂ ਸੋਚਿਆ ਕਿ ਮੇਰਾ ਨੁਕਸਾਨ ਹੋ ਜਾਵੇਗਾ ਜੀ।
ਜਯਾ ਸਭ ਦੇ ਉੱਠੇ ਲੋਕ ਪੂਰਨ,
ਕਹਿੰਦੇ ਨੇ ਉਸ ਮੌਕੇ ਤੇ ਜੈ ਸ਼ਬਦ ਉੱਠੇ, ਜੈ ਜੈਕਾਰ ਦੇ ਸ਼ਬਦ ਹੋ ਰਹੇ ਨੇ, ਦੋਨਾਂ ਪਾਸਿਆਂ ਤੋਂ ਆਪਣੀ ਜੈ ਜੈਕਾਰ ਦੇ ਨਾਰੇ ਮਾਰੇ ਜਾਂਦੇ ਨੇ। ਜੈ ਸ਼ਬਦ ਉੱਠੇ, ਜੈ ਜੈਕਾਰ ਦੇ ਸ਼ਬਦ ਉੱਠ ਰਹੇ ਨੇ, ਕਲਕੀ ਅਵਤਾਰ ਦੀਆਂ ਫੌਜਾਂ ਕਲਕੀ ਅਵਤਾਰ ਦੀ ਜਿੱਤ ਦੇ ਨਾਰੇ ਮਾਰ ਰਹੀਆਂ ਨੇ। ਕਾਲੇ ਅਫਰੀਕਨ ਜਿਹੜੇ ਲੋਕ ਨੇ ਉਹ ਆਪਣੇ ਰਾਜੇ ਦੀ ਜਿੱਤ ਦੀ ਜੈ ਜੈਕਾਰ ਦੇ ਨਾਰੇ ਮਾਰ ਰਹੇ ਨੇ, ਇਉਂ ਜੈ ਜੈਕਾਰ ਦੇ ਸ਼ਬਦ ਉੱਠ ਰਹੇ ਨੇ।
ਰਹੇ ਲੋਕ ਪੂਰਨ
ਤੇ ਪੂਰਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮੈਦਾਨੀ ਜੰਗ ਵਿਚ ਰਹਿ ਗਏ, ਮੈਦਾਨੀ ਜੰਗ ਵਿਚ ਸਦਾ ਦੀ ਨੀਂਦ ਦੇ ਸੁੱਤੇ ਰਹਿ ਗਏ, ਉਹ ਉੱਠ ਨਾ ਸਕੇ ਕਿਉਂਕਿ ਉਹ ਆਪਣਾ ਆਪ ਸੰਭਾਲ ਨਹੀਂ ਸਕੇ। ਕਹਿੰਦੇ ਨੇ ਉਸ ਮੌਕੇ ਤੇ ਦੋਨਾਂ ਪਾਸਿਆਂ ਤੇ ਦੀਆਂ ਫੌਜਾਂ ਘੋੜ ਸਵਾਰੀ ਤੇ ਹੋਣਗੀਆਂ, ਭਾਵੇਂ ਮੌਜੂਦਾ ਸਮੇਂ ਅੰਦਰ ਬੜੀ ਤੇਜ਼ੀ ਨਾਲ ਬਹੁਤ ਤੇਜ਼ੀ ਦੇ ਨਾਲ ਟੈਂਕ ਦੌੜਦੇ ਨੇ, ਜੀਪਾਂ ਦੌੜਦੀਆਂ ਨੇ, ਹਵਾਈ ਜਹਾਜ਼ ਦੌੜਦੇ ਨੇ, ਜਿੱਥੇ ਚਾਹੇ ਦੁਨੀਆਂ ਭਰ ਵਿਚ ਲੋਕ ਬੰਬ ਗਿਰਾ ਕੇ ਵਾਪਸ ਆ ਸਕਦੇ ਨੇ, ਪਰ ਅਖੀਰ ਇਹਨਾਂ ਸ਼ਸਤਰਾਂ ਤੇ ਅਸਤਰਾਂ ਨੇ ਆਪਣੇ ਆਪ ਸਮਾਪਤ ਹੋ ਜਾਣਾ। ਪਿਆਲਾ ਖੋਲ ਸੀ ਜਿਸ ਦੀ ਸ਼ੁਰੂਆਤ ਕੀਤੀ ਹੈ ਰਸ਼ੀਆ ਤੇ ਅਮੈਰੀਕਨ ਲੋਕਾਂ ਨੇ, ਬਈ ਘੱਟ ਕਰ ਦਿਓ, ਸਮਾਨ ਘਟਾ ਦਿਓ, ਸਮਾਨ ਘਟਾਇਆ ਜਾਵੇ ਤੇ ਉਹ ਚੀਜ਼ਾਂ ਜ਼ਾਇਆ ਵੀ ਕਰੀ ਜਾ ਰਹੇ ਨੇ, ਨਾਸ਼ ਵੀ ਕਰੀ ਜਾ ਰਹੇ ਨੇ। ਪਰ ਵਕਤ ਆਵੇਗਾ ਜਦੋਂ ਇਹ ਸਾਰੀਆਂ ਚੱਲਣਗੀਆਂ ਨੇ। ਪਿਆਲਾ ਖੋ ਸ੍ਰੀ ਵਾ, ਆਪਣੇ ਆਪ ਇਹ ਠੁੱਸ ਹੋ ਜਾਣਗੀਆਂ, ਇਹ ਚੱਲਣਗੀਆਂ ਨਹੀਂ, ਠੰਡੀਆਂ ਹੋ ਜਾਣਗੀਆਂ। ਜਿੱਥੇ ਜਿਨ੍ਹਾਂ ਜਿਨ੍ਹਾਂ ਥਾਵਾਂ ਵਿੱਚ ਰੱਖੀਆਂ ਨੇ ਉੱਥੇ ਹੀ ਸਲਾਬੀਆਂ ਜਾਣਗੀਆਂ, ਚੱਲ ਹੀ ਨਹੀਂ ਸਕਣਗੀਆਂ। ਤੇ ਫਿਰ ਉਸ ਮੌਕੇ ਤੇ ਤੀਰ ਰਹਿ ਜਾਣਗੇ, ਕਿਰਪਾਨ ਰਹਿ ਜਾਵੇਗੀ। ਪਿਆਲਾ ਖੋ ਸ੍ਰੀ ਵਾ, ਹਵਾਈ ਜਹਾਜ਼ ਵੀ ਠੁੱਸ ਹੋ ਜਾਣਗੇ, ਆ ਜੀਪਾਂ ਵੀ ਨਹੀਂ ਚੱਲਣਗੀਆਂ, ਟੈਂਕ ਵੀ ਉੱਥੇ ਰੁਕ ਜਾਣਗੇ। ਫਿਰ ਕੀ ਚੀਜ਼ ਚੱਲੇਗੀ? ਘੋੜੇ, ਘੋੜਿਆਂ ਤੇ ਚੱਲਣਗੇ। ਇੱਥੇ ਵਰਣਨ ਕਰ ਰਹੇ ਨੇ, ਫਿਰ ਪੜ੍ਹਨਾ ਜੀ।
ਖੁਰੰਖੇ ਉੱਠੀ
ਸੂਰ ਬੀਰਾਂ ਦੇ ਘੋੜਿਆਂ ਦੇ ਖੁਰਾਂ ਦੀ ਜਿਹੜੀ ਖੇ ਸੀ, ਮਿੱਟੀ ਸੀ, ਉਹ ਉੱਠਣੀ ਸ਼ੁਰੂ ਹੋ ਗਈ, ਕਿਉਂਕਿ ਘੋੜੇ ਦੌੜ ਰਹੇ ਨੇ। ਦੋਨਾਂ ਪਾਸਿਆਂ ਦੀਆਂ ਅਣਗਿਣਤ ਫੌਜਾਂ ਦੇ ਅਣਗਿਣਤ ਘੋੜੇ ਦੌੜਦੇ ਨੇ। ਖੁਰੰਖੇ ਉੱਠੀ ਖੁਰਾਂ ਦੇ ਨਾਲ, ਫੌਜਾਂ ਦੇ ਘੋੜਿਆਂ ਦੇ ਖੁਰਾਂ ਦੇ ਨਾਲ, ਪੈਰਾਂ ਦੇ ਨਾਲ ਖੇ ਉੱਠੀ, ਜੋ ਅਸਮਾਨ ਤੱਕ ਸ਼ੋਹੀ ਪਹੁੰਚੀ।
ਸੂਹੇ ਜਾਏ ਸੂਰੰਗ,
ਤੇ ਸੂਰਜ ਤੱਕ ਜਾ ਸ਼ੋਹੀ। ਉਸ ਮਿੱਟੀ ਨੇ, ਉਸ ਸੂਰ ਨੇ ਸੂਰਜ ਨੂੰ ਲੁਕਾ ਲਿਆ, ਸੂਰ ਦਾ ਤੇਜ ਰੋਕ ਲੈਣ ਕੀਤਾ।
ਸੁਟੈ ਸਰਨ ਪੰਖੰ,
ਕਹਿੰਦੇ ਨੇ ਇਸ ਮੌਕੇ ਤੇ ਸਵਰਨ ਪੰਖੰ, ਸੋਨੇ ਦੇ ਖੰਭਾਂ ਵਾਲੇ ਕੌਣ ਤੀਰ, ਕਹਿੰਦੇ ਨੇ ਉਹ ਤੀਰ ਛੁੱਟੇ ਨੇ ਸੂਰਬੀਰਾਂ ਨੇ, ਕਲਕੀ ਅਵਤਾਰ ਨੇ ਉਹ ਤੀਰ ਛੱਡੇ ਨੇ, ਉਹਨਾਂ ਸੂਰਬੀਰਾਂ ਤੋਂ ਉਹ ਤੀਰ ਛੁੱਟੇ ਜਿਨ੍ਹਾਂ ਦੇ ਖੰਭ, ਜਿਨ੍ਹਾਂ ਦੀਆਂ ਪੰਖੜੀਆਂ ਸੋਨੇ ਦੀਆਂ ਬਣੀਆਂ ਹੋਈਆਂ ਨੇ, ਜਿਨ੍ਹਾਂ ਦੇ ਪਿਛਲੇ ਪਾਸੇ ਪੰਖੜੀਆਂ ਤੇ ਖੰਭਾਂ ਤੇ ਸੋਨਾ ਲੱਗਾ ਹੋਇਆ, ਉਹ ਸਵਰਨ ਮੁਖੀ ਸੋਨੇ ਦੇ ਖੰਭਾਂ ਵਾਲੇ ਤੀਰ ਛੁੱਟੇ।
ਭਾਇਓ ਅੰਧਕਾਰ,
ਮਗਰ ਇੱਕ ਪਾਸੇ ਕਿਉਂਕਿ ਚਮਕ ਦਮਕ ਦਾ ਜ਼ਿਕਰ ਕਰ ਰਹੇ ਨੇ, ਸੋਨਾ ਵੀ ਚਮਕਦਾ, ਸੋਨੇ ਦੀ ਚਮਕ ਦਮਕ ਦਾ ਚਾਨਣ ਸੂਰਜ ਵਰਗਾ ਹੁੰਦਾ ਹੈ। ਪਰ ਕਹਿੰਦੇ ਨੇ ਜਿੱਥੇ ਸੂਰ ਚੱਕਿਆ ਗਿਆ ਉੱਥੇ ਸੁਨਹਿਰੀ ਤੀਰਾਂ ਦੇ ਚੱਲਣ ਦੇ ਨਾਲ ਵਾਚਾਰ ਚ ਫੇਰੇ ਵਾਤਾਵਰਨ ਦੇ ਅੰਦਰ ਕੁਝ ਪ੍ਰਤੀਤੀ ਨਹੀਂ ਹੁੰਦੀ। ਹਾਂ, ਇਹ ਥੋੜਾ ਥੋੜਾ ਕਿਸੇ ਪ੍ਰਤੀਤ ਹੁੰਦਾ ਜਿਵੇਂ ਅੰਧੇਰੇ ਵਿੱਚ ਜੁਗ ਨੂੰ ਜਗਮਗਾਉਂਦਾ ਹੋਵੇ। ਸੋਨੇ ਦੇ ਖੰਭਾਂ ਵਾਲੇ ਤੀਰ, ਸੁਨਹਿਰੀ ਤੀਰ ਜਿਹੜੇ ਨੇ, ਉਹ ਸੂਰ ਵੀਰਾਂ ਦੀਆਂ ਕਮਾਨਾਂ ਵਿੱਚੋਂ ਛੁੱਟੇ ਹਨ ਤੇ ਅੰਧੇਰਾ ਹੋ ਗਿਆ। ਉਸ ਅੰਧੇਰੇ ਵਿੱਚ ਉਹ ਜੁਗਨੂਆਂ ਵਾਂਗ ਕਿਤੇ ਕਿਤੇ ਥੋੜੇ ਥੋੜੇ ਚਮਕਦੇ ਦਮਕਦੇ ਵਿਖਾਈ ਦਿੰਦੇ ਨੇ। ਬੜਾ ਭਿਆਨਕ ਅੰਧੇਰਾ, ਅੰਧਕਾਰ ਹੀ ਅੰਧਕਾਰ, ਅੰਧੇਰਾ ਹੀ ਅੰਧੇਰਾ ਹੈ। ਹੱਥ ਪਸਾਰੀਏ ਤਾਂ ਕੁਝ ਨਜ਼ਰ ਨਹੀਂ ਆਉਂਦਾ, ਇੱਕ ਦੂਸਰੇ ਨੂੰ ਸਾਹਮਣੇ ਦੇਖਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇੱਕ ਤਾਂ ਉਂਝ ਸੂਰਬੀਰਾਂ ਦੀ ਗਿਣਤੀ, ਦੂਸਰਾ ਬੰਦੂਕਾਂ ਦੇ ਫਾਇਰ, ਤੀਸਰਾ ਉਹ ਕਾਲੇ ਕਾਲੇ ਅਫਰੀਕਨ, ਉਹਨਾਂ ਦੀਆਂ ਵਰਦੀਆਂ ਵੀ ਕਾਲੀਆਂ ਕਾਲੀਆਂ, ਉਹ ਹੋਰ ਵੀ ਵਾਤਾਵਰਨ ਨੂੰ ਅੰਧੇਰੇ ਵਾਲਾ ਬਣਾ ਰਹੀਆਂ ਨੇ ਜੀ।
ਅੰਧਾ ਧੁੰਦ ਮੱਚੀ,
ਜੇ ਚਾਂਚ ਫੇਰੇ ਕਹਿੰਦੇ ਨੇ ਅੰਧਾ ਧੁੰਦ ਮੱਚੀ ਹੋਈ ਏ, ਧੁੰਦੀ ਧੁੰਦ ਸਮਾਈ ਹੋਈ ਏ, ਲੋਕ ਦੇਖਦਿਆਂ ਹੋਇਆਂ ਵੀ ਅੰਧੇ ਹੋ ਚੁੱਕੇ ਨੇ, ਇਹਨੂੰ ਅੰਧਾ ਧੁੰਦ ਕਹਿੰਦੇ ਨੇ। ਧੁੰਦ ਜਿਸ ਵਿੱਚ ਕੁਝ ਨਜ਼ਰ ਨਾ ਆਵੇ, ਦਿਨ ਹੋਵੇ ਤੇ ਧੁੰਦ ਦੇ ਕਾਰਨ ਕੁਝ ਨਜ਼ਰ ਨਹੀਂ ਆਉਂਦਾ, ਆਪ ਦੇ ਨਜ਼ਰ ਨਾ ਆਵੇ ਤੇ ਆਦਮੀ ਅੰਧਾ ਹੋ ਗਿਆ। ਐਸੀ ਧੁੰਦ, ਅੰਧਾ ਧੁੰਦ ਮੱਚੀ ਹੋਈ ਹੈ ਕਿ ਉਸ ਮੌਕੇ ਤੇ ਕਹਿੰਦੇ ਨੇ ਕੋਈ ਇੱਕ ਦੂਸਰੇ ਨੂੰ ਪਹਿਚਾਣ ਨਹੀਂ ਸਕਦਾ, ਇੱਕ ਦੂਸਰੇ ਨੂੰ ਕੋਈ ਦੇਖ ਨਹੀਂ ਸਕਦਾ।
ਉੱਠੇ ਸ਼ਸਤਰ ਧਾਰਨ,
ਸ਼ਸਤਰਾਂ ਤੇ ਸ਼ਸਤਰ ਵੱਜਦੇ ਨੇ, ਕਿਰਪਾਨਾਂ ਤੇ ਕਿਰਪਾਨਾਂ, ਤੀਰਾਂ ਤੇ ਤੀਰ, ਢਾਲਾਂ ਤੇ ਨੇਜੇ, ਬੰਦੂਕਾਂ ਦੀਆਂ ਗੋਲੀਆਂ ਢਾਲਾਂ ਤੇ ਸੰਜੋਆਂ ਉੱਪਰ, ਲੰਘਦੇ ਨੇ ਸ਼ਸਤਰ ਅਤੇ ਅਸਤਰ, ਤੇ ਫਿਰ ਉਹਦੇ ਵਿੱਚੋਂ ਅੱਗ ਦੀਆਂ ਝਾਰਾਂ, ਅੱਗ ਦੀਆਂ ਲਾਟਾਂ ਜਿਹੜੀਆਂ ਨੇ ਸ਼ਸਤਰਾਂ ਵਿੱਚੋਂ ਉੱਠਦੀਆਂ ਨੇ, ਨਿਕਲਦੀਆਂ ਨੇ, ਜਿਵੇਂ ਲੋਹੇ ਤੇ ਲੋਹਾ ਮਾਰੀਏ ਚਿੰਗਿਆੜੀ ਜੀ ਨਿਕਲ ਰਹੀ ਹੈ, ਇਵੇਂ ਸ਼ਸਤਰਾਂ ਦੀਆਂ ਝਾਰਾਂ, ਅੱਗ ਦੀਆਂ ਚਿੰਗਿਆੜੀਆਂ ਝਾਰਾਂ, ਅੱਗ ਦੇ ਚਿੰਗਿਆੜੇ ਜਿਹੜੇ ਨੇ ਉਹ ਨਿਕਲਦੇ ਨੇ, ਔਰ ਫੁੱਲਾਂ ਦੇ ਵਾਂਗ ਨੀਚੇ ਡਿੱਗਦੇ ਹਨ।
ਹਣੇ ਉਹ ਜੋਰ ਜੰਗੰ,
ਮੈਦਾਨੀ ਜੰਗ ਦੇ ਅੰਦਰ ਬਹੁਤ ਸਾਰੇ ਜ਼ੋਰ ਦੇ ਨਾਲ ਕਲਕੀ ਅਵਤਾਰ ਨੇ ਉਸ ਮੌਕੇ ਤੇ ਕਾਲੇ ਅਫਰੀਕਨਾਂ ਦੇ ਸੂਰਬੀਰ ਬਹਾਦਰਾਂ ਨੂੰ ਨਾਸ਼ ਕੀਤਾ, ਮਾਰਿਆ।
ਭਜੇ ਉਹ ਸਰਬ ਸੈਣੰ,
ਤੇ ਅਖੀਰ ਕੀ ਹੋਇਆ? ਇਸ ਅਫਰੀਕਨ ਰਾਜੇ ਦੀ ਸਾਰੀ ਜਿਹੜੀ ਫੌਜ ਸੀ ਉਹ ਦੌੜ ਗਈ, ਉਹ ਹਿਰਨ ਹੋ ਗਈ, ਭੱਜ ਗਈ, ਸਾਹਮਣਾ ਨਾ ਕਰ ਸਕੀ ਕਲਕੀ ਅਵਤਾਰ ਦੀ ਸ਼ਕਤੀ ਦਾ, ਉਹਦੀ ਮਹਾਨ ਸ਼ਕਤੀ ਦਾ, ਉਹਦੀਆਂ ਬਲਵਾਨ ਫੌਜਾਂ ਦਾ, ਜੋ ਸਿਰਫ ਧਰਮ ਯੁੱਧ ਦੀ ਭਾਵਨਾ ਨੂੰ ਲੈ ਕੇ ਮੈਦਾਨੇ ਜੰਗ ਦੇ ਅੰਦਰ ਕੁੱਦੀਆਂ ਸਨ, ਉਹਨਾਂ ਦਾ ਮੁਕਾਬਲਾ ਨਾ ਕਰ ਸਕੀਆਂ। ਕਿਤਨੀ ਕੁ ਦੇਰ ਠਹਿਰਦੇ, ਕਿਤਨੀ ਕੁ ਦੇਰ ਤੱਕ ਕੋਈ ਮੁਕਾਬਲਾ ਕਰਦਾ ਤੇ ਕੌਣ ਉਹਦੀ ਚਾਲ ਚੱਲਦਾ? ਕਿਉਂਕਿ ਜਦੋਂ ਸਾਗਰ ਰੁੜ ਪਵੇ, ਸਾਗਰ ਉਛਲ ਪਵੇ, ਕਿਤਨੀ ਕੁ ਦੇਰ ਤੱਕ ਕੋਈ ਰੇਤੇ ਦੀ ਦੀਵਾਰ ਨਾਲ ਉਹਦੇ ਹੜ ਨੂੰ ਰੋਕੇਗਾ? ਇਸੇ ਹੀ ਤਰ੍ਹਾਂ ਕਲਕੀ ਅਵਤਾਰ ਦੀ ਸੂਰਬੀਰ ਬਹਾਦਰ ਫੌਜ ਨੂੰ, ਕਲਕੀ ਅਵਤਾਰ ਨੂੰ ਜੰਗੀ ਬਾਹਰ ਅਫਰੀਕਾ ਦਾ ਇਹ ਕਾਲਾ ਹੁਕਮਰਾਨ ਆਪਣੇ ਕਾਲੇ ਬਹਾਦਰ ਸਿਪਾਹੀਆਂ ਦੇ ਰੇਤੇ ਦੀ ਦੀਵਾਰ ਦੇ ਨਾਲ ਕਿਤਨੀ ਕੁ ਦੇਰ ਤੱਕ ਰੋਕ ਸਕਦਾ ਸੀ? ਜਿਤਨੀ ਕੋਸ਼ਿਸ਼ ਹੋਈ ਉਹਨੇ ਕੋਸ਼ਿਸ਼ ਕੀਤੀ, ਉਹਨੇ ਯਤਨ ਕੀਤਾ, ਮਗਰ ਅਖੀਰ ਓਹਦੀ ਸ਼ਿਕਸਤ ਹੋ ਗਈ ਮੈਦਾਨੀ ਜੰਗ ਦੇ ਅੰਦਰੋਂ। ਉਸ ਮੌਕੇ ਤੇ ਓਹਦੀ ਸਾਰੀ ਫੌਜ ਭੱਜ ਗਈ, ਹਿਰਨ ਹੋ ਗਈ, ਦੌੜ ਗਈ।
ਤ੍ਰਿਣ ਦੰਤ ਥਾਂਬਾ
ਕਹਿੰਦੇ ਨੇ ਉਸ ਮੌਕੇ ਤੇ ਆਪਣੇ ਹੱਥਾਂ ਕਹਿੰਦੇ ਨੇ ਤ੍ਰਿਣ ਦੰਤ ਥਾਂਬਾ ਆਪਣੇ ਦੰਦਾਂ ਦੇ ਵਿਚ ਉਹ ਕਾਲੇ ਕਾਲੇ ਹਬਸ਼ੀ ਜਿਹੜੇ ਸਨ ਉਹ ਘਾ ਲੈ ਕੇ ਘਾਹ ਪਕੜਦੇ ਨੇ ਥਾਂਬਣ ਦਾ ਅਰਥ ਹੈ ਪਕੜਨਾ। ਆਪਣੇ ਦੰਦਾਂ ਵਿਚ ਘਾਹ ਲੈ ਕੇ ਹੱਥਾਂ ਨਾਲ ਪਕੜਦੇ ਨੇ, ਦੰਦਾਂ ਦੇ ਨਾਲ ਰੋਕਦੇ ਨੇ, ਦੰਦਾਂ ਨਾਲ ਘਾਹ ਰੋਕਦੇ ਨੇ, ਆਪਣੇ ਮੂੰਹ ਵਿਚ ਲੈ ਕੇ ਆਪਣੀ ਜਾਨ ਬਚਾਉਣ ਲਈ ਮਾਫ਼ੀ ਮੰਗਦੇ ਨੇ, ਕਲਕੀ ਅਵਤਾਰ ਦੀ ਸ਼ਰਨ ਜਾਂਦੇ ਨੇ, ਔਰ ਘਾਹ ਆਪਣੇ ਮੂੰਹ ਵਿਚ ਲੈ ਕੇ ਇਸ ਤਰੀਕੇ ਨਾਲ ਉਹ ਸ਼ਰਨ ਲੈਂਦੇ ਨੇ, ਉਹ ਪਨਾਹ ਮੰਗਦੇ ਨੇ, ਪਿਆਲਾ ਖੋ ਸ੍ਰੀ ਜਾਨ ਮਾਫ਼ੀ ਹੋ ਜਾਵੇ, ਜਾਨ ਬਖਸ਼ੀ ਹੋ ਜਾਵੇ। ਇਤਿਹਾਸਕਾਰਾਂ ਨੇ ਇਹ ਲਿਖਿਆ ਹੈ, ਮੰਨਿਆ ਹੈ। ਇਹ ਘਟਨਾ ਆਪ ਨਾਲ ਸਾਂਝੀ ਕਰਕੇ ਵਿਚਾਰ ਸਮਾਪਤ ਕਰਨਾ ਚਾਹਾਂਗਾ। ਜਮਰਾਓ ਦਾ ਕਿਲਾ, ਜਿਸ ਦਾ ਨਾਮ ਸਰ ਹਰੀ ਸਿੰਘ ਨਲੂਆ ਜੀ ਨੇ ਫਤਿਹਗੜ੍ਹ ਰੱਖਿਆ, ਜਦੋਂ ਇਸ ਕਿਲੇ ਦੀ ਉਸਾਰੀ ਕਰਵਾਈ ਜਾ ਰਹੀ ਸੀ, ਜਦੋਂ ਇਸ ਕਿਲੇ ਨੂੰ ਤਾਮੀਰ ਕਰਵਾਇਆ ਜਾ ਰਿਹਾ ਸੀ, ਤਾਂ ਉਹਨਾਂ ਪਠਾਣਾਂ ਨੂੰ ਜਿਹੜੇ ਹਮਲਾਵਰ ਹੋ ਕੇ ਆਉਂਦੇ ਸਨ, ਭਾਰ ਦੀ ਲੱਜ ਤੇ ਪੱਤ ਇੱਜ਼ਤ ਨੂੰ ਖਾਕ ਵਿਚ ਮਿਲਾ ਕੇ ਲੁੱਟ ਪੁੱਟ ਕੇ ਲੈ ਜਾਂਦੇ ਸਨ, ਉਹਨਾਂ ਨੂੰ ਕੰਮ ਤੇ ਲਗਾਇਆ ਜਾਂਦਾ ਸੀ। ਉਹ ਸਾਰਾ ਦਿਨ ਕੰਮ ਕਰਦੇ ਸਨ, ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦੇ ਸਨ। ਵੇਗਾਰ ਫਿਰੇ ਵੇਗਾਰੀਆ ਸਿਰ ਭਾਰ ਉਠਾਇਆ, ਵੇਗਾਰ ਕਰਨੀ ਜੇ ਉਹ ਵਿਗਾਰੀ ਕਹਿ ਸਿਰ ਦੀ ਜੈ ਦਾਮ ਗੌੜੀ ਸੁਖਮਨੀ ਮਹੱਲਾ ਪੰਜਵਾਂ। ਵਿਗਾਰੀ ਕੰਮ ਸਾਰਾ ਦਿਨ ਕਰਵਾਉਣਾ, ਮਜ਼ਦੂਰੀ ਕੋਈ ਨਾ ਦੇਣੀ, ਜੋ ਮਜ਼ਦੂਰੀ ਹੁੰਦੀ ਹੈ ਮਿਹਨਤ ਰੋਜ਼ਾਨਾ ਉਹ ਨਾ ਦੇਣੀ। ਹਾਂ ਮਜ਼ਦੂਰੀ ਕਰਦੇ ਸਨ ਪਠਾਨ, ਸਾਰਾ ਦਿਨ ਉਹਨਾਂ ਨੇ ਫਤਿਹਗੜ੍ਹ ਜਮਰਾਓ ਦਾ ਕਿਲਾ ਉਸਾਰਨਾ, ਬਣਾਉਣਾ, ਪੱਥਰ ਢੋਣੇ, ਰਾਜਗਿਰੀ ਦਾ ਕੰਮ ਕਰਨਾ, ਹਰ ਸਾਰਾ ਕੰਮ ਉਹ ਕਰਦੇ ਸਨ। ਤੇ ਖਾਣਾ ਦੋ ਵਕਤ ਦਿੱਤਾ ਜਾਂਦਾ ਸੀ, ਜਿਸ ਵੇਲੇ ਉਹਨਾਂ ਨੂੰ ਖਾਣਾ ਦੇਣਾ, ਬਰਤਨਾਂ ਵਿਚ ਪਾ ਕੇ ਖਾਣਾ, ਉਹਨਾਂ ਦੇ ਹੱਥ ਪਿੱਛੇ ਬੰਨ ਦੇਣੇ, ਹੱਥ ਉਹਨਾਂ ਦੇ ਪਿੱਛੇ ਬੰਨਦੇ ਨੇ, ਔਰ ਹੁਕਮ ਹੋਣਾ ਨਲੂਏ ਸਰਦਾਰ ਦਾ ਕਿ ਬਈ ਹੱਥਾਂ ਤੋਂ ਬਿਨਾਂ ਖਾਣਾ ਖਾਣਾ, ਗੋਡਿਆਂ ਪਾਰ ਹੋ ਕੇ ਪਸ਼ੂਆਂ ਦੇ ਵਾਂਗ ਉਹ ਪਠਾਨ ਖਾਣਾ ਖਾਂਦੇ ਸਨ। ਜਦੋਂ ਖਾਣਾ ਖਾਂਦੇ ਸਨ ਵਿਚੋਂ ਹੁਕਮ ਹੁੰਦਾ ਸੀ ਦੋ ਦੋ ਚਾਰ ਚਾਰ ਇਹਨਾਂ ਨੂੰ ਠੁੱਡ ਵੀ ਮਾਰੇ ਜਾਣ, ਤਾਂ ਜੋ ਇਹਨਾਂ ਨੂੰ ਅਹਿਸਾਸ ਕਰਵਾਇਆ ਜਾਵੇ ਜੋ ਕੋਈ ਤੁਸਾਂ ਮੇਰੇ ਦੇਸ਼ ਦੇ ਲੋਕਾਂ ਨਾਲ ਕੀਤਾ, ਜੋ ਕੋਈ ਤੁਸੀਂ ਹਿੰਦੁਸਤਾਨ ਦੇ ਲੋਕਾਂ ਨਾਲ ਕੀਤਾ, ਤੁਹਾਨੂੰ ਵੀ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਦੁੱਖ ਹੁੰਦਾ ਹੋਵੇਗਾ। ਪਿਆਲਾ ਖੋ ਸ੍ਰੀ ਕਿਉਂਕਿ ਐਸਾ ਵਕਤ ਵੀ ਸੀ ਜਿਸ ਮੌਕੇ ਤੇ ਕਹਿੰਦੇ ਨੇ ਕਿਸੇ ਨੂੰ ਜਿਹੜੇ ਕੋਈ ਰਾਜਕੁਮਾਰ ਸ਼ਹਿਜ਼ਾਦੇ ਸਨ, ਮੁੱਛ ਮੁੱਛ ਕੋਇਰ ਰਲਾਇਆ ਰਾਗ ਆਸਾ ਮਹੱਲਾ ਪਹਿਲਾ ਅਸਪਰੀਆ। ਰਾਜਕੁਮਾਰ ਸ਼ਹਿਜ਼ਾਦਿਆਂ ਨੂੰ ਵੀ ਖਾਣਾ ਨਸੀਬ ਨਹੀਂ ਸੀ ਹੁੰਦਾ, ਜੋ ਕੋਈ ਤੁਸਾਂ ਕੀਤਾ ਤੁਹਾਨੂੰ ਉਹਦਾ ਅਹਿਸਾਸ ਕਰਵਾਇਆ ਜਾ ਸਕੇ। ਕਿਤਨਾ ਸਮਾਂ ਗੁਜ਼ਰ ਗਿਆ, ਪਠਾਨ ਵੇਗਾਰ ਕਰਦੇ ਸਨ, ਕਿਲਾ ਬਣਾਉਂਦੇ ਸਨ, ਇਸੇ ਤਰੀਕੇ ਨਾਲ ਖਾਣਾ ਖਾਂਦੇ ਸਨ, ਤਾਂ ਕਹਿੰਦੇ ਨੇ ਕਿਤਨੇ ਸਮੇਂ ਬਾਅਦ ਕੋਈ ਸਿਆਣੇ ਬਜ਼ੁਰਗ ਪਠਾਨਾਂ ਨੇ ਸਰਦਾਰ ਨਲੂਏ ਤੇ ਇੱਕ ਸਵਾਲ ਕੀਤਾ। ਕਹਿਣ ਲੱਗੇ ਸਰਦਾਰ ਨਲੂਆ, ਅਸੀਂ ਤੁਹਾਡੇ ਤੇ ਇੱਕ ਸਵਾਲ ਕਰਦੇ ਹਾਂ, ਉਹਦਾ ਜਵਾਬ ਆਪ ਨੇ ਜ਼ਰੂਰ ਦੇਣਾ। ਸਰਦਾਰ ਨਲੂਏ ਨੇ ਕਿਹਾ ਜ਼ਰੂਰ ਜਵਾਬ ਦੇਵਾਂਗਾ, ਜੈਸਾ ਕਿ ਮੇਰੀ ਸਮਝ ਆਵੇਗਾ, ਮਾਲਕ ਦਿਵਾਵੇਗਾ। ਕਹਿਣ ਲੱਗੇ ਤੁਸੀਂ ਸਾਡੇ ਤੋਂ ਵਿਗਾਰ ਕਰਵਾਉਂਦੇ ਹੋ, ਸਾਰਾ ਦਿਨ ਕੰਮ ਕਰਦੇ ਹਾਂ ਤੇ ਮਿਹਨਤ ਮਜ਼ਦੂਰੀ ਨਹੀਂ ਮਿਲਦੀ, ਜੋ ਦਿਹਾੜੀ ਰੋਜ਼ਾਨਾ ਪੈਸੇ ਦੇਣੇ ਚਾਹੀਦੇ ਨੇ ਉਹ ਤੇ ਤੁਸੀਂ ਨਹੀਂ ਦਿੰਦੇ, ਅਸੀਂ ਫਿਰ ਵੀ ਕੰਮ ਕਰਦੇ ਹਾਂ, ਸ਼ੌਕ ਨਾਲ ਵੀ ਨਹੀਂ, ਪਿਆਰ ਨਾਲ ਵੀ ਨਹੀਂ, ਭਾਵ ਨਾਲ ਵੀ ਨਹੀਂ, ਤੁਹਾਡੇ ਪ੍ਰਭਾਵ ਤੋਂ, ਤੁਹਾਡੀ ਸ਼ਕਤੀ ਤੋਂ ਭੈਭੀਤ ਹੋ ਕੇ ਸਾਰਾ ਦਿਨ ਕੰਮ ਕਰਦੇ ਹਾਂ, ਸਾਨੂੰ ਮਜ਼ਦੂਰੀ ਨਾ ਮਿਲਣ ਦਾ ਇਤਨਾ ਗਮ ਨਹੀਂ, ਇਤਨਾ ਦੁੱਖ ਨਹੀਂ, ਜਿਤਨਾ ਤੁਹਾਡੇ ਵਰਤਾਓ ਦਾ ਦੁੱਖ ਹੈ। ਵਰਤਾਓ ਉੱਪਰ ਬਹੁਤ ਕੁਝ ਨਿਰਭਰ ਕਰਦਾ ਹੈ, ਵਰਤਾਓ ਦਾ ਜੀਵਨ ਵਿੱਚ ਬਹੁਤ ਵੱਡਾ ਸੰਬੰਧ ਹੁੰਦਾ ਹੈ, ਵਰਤਾਓ ਉੱਪਰ ਹੀ ਤੇ ਸੰਸਾਰ ਖਲੋਤਾ ਹੈ। ਜੇ ਰਿਸ਼ਤੇਦਾਰੀ ਵਿੱਚ ਇੱਕ ਰਿਸ਼ਤੇਦਾਰ ਨਾਲ ਚੰਗਾ ਵਰਤਾਓ ਨਾ ਕਰੇ ਤਾਂ ਰਿਸ਼ਤੇਦਾਰੀ ਟੁੱਟ ਗਈ, ਭਰਾ ਭਰਾ ਨਾਲ ਭਰਾਵਾਂ ਵਾਲਾ ਵਰਤਾਓ ਨਾ ਕਰੇ ਰਿਸ਼ਤੇਦਾਰੀ ਟੁੱਟ ਗਈ, ਭੈਣ ਜਾਂ ਭਰਾ ਇੱਕ ਦੂਸਰੇ ਨਾਲ ਭੈਣ ਭਰਾਵਾਂ ਵਾਲਾ ਵਰਤਾਓ ਨਾ ਕਰਨ ਤਾਂ ਰਿਸ਼ਤਾ ਖਤਮ ਹੋ ਗਿਆ, ਪਤੀ ਪਤਨੀ ਇੱਕ ਦੂਸਰੇ ਨਾਲ ਪਤੀ ਤੇ ਪਤਨੀ ਵਾਲਾ ਵਰਤਾਓ ਨਾ ਕਰਨ, ਰਿਸ਼ਤਾ ਸਮਾਪਤ ਹੋ ਗਿਆ। ਜ਼ਰੂਰੀ ਤੇ ਨਹੀਂ ਵੀ ਕਿਸੇ ਅਦਾਲਤ ਵਿਚ ਜਾ ਕੇ ਰਿਸ਼ਤਾ ਟੁੱਟਣਾ, ਇਹ ਤਾਂ ਉਂਝ ਵੀ ਟੁੱਟ ਜਾਂਦਾ। ਮਨੋ ਜਦੋਂ ਸਾਰਾ ਰਿਸ਼ਤਾ ਟੁੱਟ ਗਿਆ ਤਾਂ ਬਾਕੀ ਤਾਂ ਸਾਰਾ ਫਰਜ਼ੀ ਹੈ, ਬਨਾਵਟੀ ਕਰ ਲੈ। ਇੱਕ ਪੱਖ ਸਮਝਣ ਵਾਲਾ ਹੈ, ਪਹਿਲਾਂ ਸਾਡੇ ਮਨਾਂ ਵਿੱਚੋਂ ਰਿਸ਼ਤੇ ਟੁੱਟਦੇ ਨੇ ਤੇ ਫਿਰ ਦੁਨਿਆਵੀ ਤੌਰ ਤੇ ਰਸਮੀ ਤੌਰ ਤੇ ਟੁੱਟਦੇ ਨੇ। ਪਹਿਲਾਂ ਮਨੋ ਰਿਸ਼ਤੇ ਕਾਇਮ ਹੁੰਦੇ ਨੇ, ਫਿਰ ਸੰਸਾਰਕ ਤੌਰ ਤੇ ਰਿਸ਼ਤੇ ਕਾਇਮ ਹੁੰਦੇ ਨੇ। ਮਨ ਦਾ ਬਹੁਤ ਡੂੰਘਾ ਸੰਬੰਧ ਹੈ, ਮਨ ਦੁਆਰਾ ਹੀ ਤਾਂ ਵਰਤਾਓ ਕੀਤਾ ਜਾਂਦਾ ਹੈ। ਵਰਤਾਓ ਦੇ ਨਾਲ ਹੀ ਇਸ ਸੰਸਾਰ ਦੀ ਬਹੁਤੀ ਪਰੰਪਰਾ ਕਾਇਮ ਹੈ। ਸਾਨੂੰ ਮਿਹਨਤ ਮਜ਼ਦੂਰੀ ਨਾ ਮਿਲਣ ਦਾ ਇਤਨਾ ਗਿਲਾ ਨਹੀਂ, ਅਫਸੋਸ ਨਹੀਂ, ਅਫਸੋਸ ਹੈ ਸਾਨੂੰ ਜੋ ਸਾਡੇ ਨਾਲ ਵਰਤਾਓ ਕੀਤਾ ਜਾਂਦਾ ਹੈ। 8-10 ਘੰਟੇ ਰੋਜ਼ ਮਿਹਨਤ ਮਜ਼ਦੂਰੀ ਦਾ ਸਖਤ ਤੋਂ ਸਖਤ ਕੰਮ ਕਰਦੇ ਹਾਂ, ਉਹਦੇ ਖਜ਼ਾਨੇ ਵਿੱਚ ਮਿਲਦਾ ਖਾਣਾ, ਉਹਦੇ ਬਦਲੇ ਆਪ ਦਿੰਦੇ ਹੋ ਭੋਜਨ। ਪਰ ਇੱਕ ਗੱਲ ਦੱਸੋ, ਜਿਸ ਵੇਲੇ ਅਸੀਂ ਖਾਣਾ ਖਾਂਦੇ ਹਾਂ ਉਹ ਸਾਨੂੰ ਬਰਤਨਾਂ ਵਿੱਚ ਪਾ ਕੇ ਵੀ ਖਾਣਾ ਦਿੱਤਾ ਜਾਂਦਾ, ਪਰ ਹੱਥ ਪਿੱਛੇ ਕਿਉਂ ਬੰਨ ਦਿੱਤੇ ਜਾਂਦੇ ਨੇ? ਕੰਮ ਕਰਨ ਦੇ ਮੌਕੇ ਤੇ ਹੱਥ ਖੁੱਲੇ, ਖਾਣ ਦੇ ਮੌਕੇ ਤੇ ਹੱਥ ਬੰਨੇ ਜਾਣ, ਪਿਆਲਾ ਖੋਸਰੇ। ਇੱਥੇ ਤੇ ਸਭ ਬਰੋਬਰ ਨੇ। ਪੰਜਾਬ ਵਿੱਚ ਜਿਹੜੇ ਵੱਡੇ ਵੱਡੇ ਕਿਸਾਨ ਜ਼ਿਮੀਦਾਰ ਹੁੰਦੇ ਨੇ ਉਹ ਕਾਮੇ ਰੱਖਦੇ ਨੇ, ਕੰਮ ਕਰਨ ਵਾਲੇ, ਜਿਹਨਾਂ ਨੂੰ ਅੱਜ ਕੱਲ੍ਹ ਖੇਤ ਹਰ ਮਜ਼ਦੂਰ ਵੀ ਕਹਿੰਦੇ ਨੇ, ਖੇਤੀ ਦਾ ਕੰਮ ਕਰਨ ਵਾਲੇ ਮਜ਼ਦੂਰ। ਕਿਸਾਨ ਚਾਹੁੰਦਾ ਹੈ ਕਿ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਜਿਹੜਾ ਕੰਮ ਹੈ ਉਹ ਕੰਮ ਤੇ ਦੱਬ ਕੇ ਪਕੜੇ, ਪਰ ਜਦੋਂ ਰੋਟੀ ਦਾ ਵਕਤ ਆਉਂਦਾ ਹੈ ਉਦੋਂ ਚਾਹੁੰਦਾ ਰੋਟੀ ਥੋੜੀ ਖਾਵੇ। ਚੋਗ ਖਾਣਾ ਬਣਾਉਣ ਵਾਲਿਆਂ ਦਾ ਵੀ ਇਹ ਖਿਆਲ ਹੁੰਦਾ, ਇੰਨੇ ਬੰਦੇ ਲਾ ਦਿੱਤੇ ਨੇ, ਇੰਨੇ ਲੋਕਾਂ ਦੀ ਰੋਟੀ ਮੇਰੇ ਤੋਂ ਕਿਵੇਂ ਪੱਕੇ। ਕਿਸਾਨ ਕੰਮ ਕਰਵਾਉਣਾ ਜ਼ਿਆਦਾ ਚਾਹੁੰਦਾ, ਪਰ ਉਹਨਾਂ ਕਾਮਿਆਂ ਨੂੰ ਰੋਟੀ ਥੋੜੀ ਖਵਾਉਣੀ ਚਾਹੁੰਦਾ। ਫਿਰ ਤੁਸੀਂ ਦੱਸੋ ਬਰਕਤ ਕਿਵੇਂ ਆਵੇ? ਪਿਆਲਾ ਖੋਸੇਗਾ, ਬਰਕਤ ਤੇ ਤਾਂ ਆਵੇਗੀ ਜੇ ਮਜ਼ਦੂਰ ਨੂੰ ਕੰਮ ਕਰਨ ਵਾਲੇ ਨੂੰ ਕੰਮ ਨਾ ਬਲਕਿ ਕੰਮ ਦਾ ਮਾਲਕ ਸਮਝਿਆ ਜਾਵੇ। ਪਿਆਲਾ ਖੋਸੇਗਾ, ਕਿਉਂਕਿ ਉਹ ਆਪਣੀ ਖੇਤੀ ਸਮਝੇ, ਆਪਣਾ ਕੰਮ ਸਮਝ ਕੇ ਕਰੇ, ਫਿਰ ਹੋਰ ਹੀ ਸਵਾਦ ਹੋਵੇਗਾ, ਫਿਰ ਕੰਮ ਆਪਣੇ ਆਪ ਵੀ ਜ਼ਿਆਦਾ ਹੋਵੇਗਾ। ਹਾਂ, ਕੰਮ ਕਰਨ ਵੇਲੇ ਤੇ ਹੱਥ ਖੁੱਲੇ, ਤੇ ਜਿਸ ਵੇਲੇ ਕੰਮ ਕਰਕੇ ਖਾਣ ਦਾ ਵਕਤ ਆਵੇ ਉਦੋਂ ਹੱਥ ਪਿੱਛੇ ਬੰਨ ਦਿੰਦੇ, ਤੇ ਫਿਰ ਨਾਲ ਖਾਣਾ ਖਾਂਦੇ ਕਈ ਵਾਰੀ ਦੋ ਦੋ ਤਿੰਨ ਤਿੰਨ ਵਾਰੀ ਠੇਡੇ ਵੀ ਠੁੱਡ ਵੀ ਵੱਜਦੇ ਨੇ। ਵਰਤਾਓ ਅੱਛਾ ਨਹੀਂ, ਇਸ ਦਾ ਸਾਨੂੰ ਅਫਸੋਸ ਹੈ। ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਤੁਸੀਂ ਕਿਉਂ ਕਰ ਰਹੇ ਹੋ? ਤੇ ਸਰਦਾਰ ਨਲੂਆ ਕਹਿਣ ਲੱਗਾ, ਮੈਂ ਸਮਝਦਾ ਹਾਂ ਖਜ਼ਾਨਾ ਮੇਰਾ ਨਹੀਂ, ਮੇਰੇ ਗੁਰੂ ਦਾ ਖਜ਼ਾਨਾ ਹੈ, ਗੁਰੂ ਰਾਮਦਾਸ ਜੀ ਦਾ ਖਜ਼ਾਨਾ ਹੈ। ਇਸ ਖਜ਼ਾਨੇ ਵਿੱਚੋਂ ਜੇ ਤੁਹਾਨੂੰ ਮਿਹਨਤ ਮਜ਼ਦੂਰੀ ਦਿੱਤੀ ਜਾਵੇ, ਖਜ਼ਾਨੇ ਵਿੱਚ ਕੋਈ ਘਾਟਾ ਨਹੀਂ ਆਵੇਗਾ, ਕੋਈ ਠੋਸ ਨਹੀਂ ਆਵੇਗੀ। ਪਰ ਮੈਂ ਤੁਹਾਨੂੰ ਅਹਿਸਾਸ ਕਰਵਾਉਣਾ ਚਾਹੁੰਦਾ ਹਾਂ ਕਿ ਕਿਤਨੀਆਂ ਸਦੀਆਂ ਤੁਸੀਂ ਮੇਰੇ ਦੇਸ਼ ਦੇ ਲੋਕਾਂ ਦੇ ਨਾਲ ਇਸ ਤੋਂ ਵੀ ਬਦਤਰ ਸਲੂਕ ਕਰਦੇ ਰਹੇ ਹੋ, ਤਾਂ ਜੋ ਆਉਣ ਵਾਲੇ ਸਬਕਤ ਵਿੱਚ ਤੁਹਾਡੀਆਂ ਪੀੜ੍ਹੀਆਂ, ਤੁਹਾਡੇ ਖਾਨਦਾਨ, ਤੁਹਾਡੇ ਪੁੱਤਰ ਤੇ ਪੋਤਰੇ ਕਦੇ ਵੀ ਕਿਸੇ ਮਨੁੱਖ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕਰਨ। ਇਸ ਵਾਸਤੇ ਤੁਹਾਨੂੰ ਇਹ ਰੋਜ਼ ਸਜ਼ਾ ਵੀ ਦਿੱਤੀ ਜਾਂਦੀ ਹੈ। ਪਿਆਲਾ ਖੋਸੇਗਾ, ਮਜ਼ਦੂਰਾਂ ਨੇ ਖਿਮਾ ਮੰਗੀ, ਨਾਲ ਇਹ ਵੀ ਆਖਿਆ ਜੇ ਇਹ ਵਰਤਾਓ ਕੀਤਾ ਹੋਵੇਗਾ ਤਾਂ ਸਾਡੇ ਵੱਡਿਆਂ ਨੇ, ਸਾਡਿਆਂ ਬਜ਼ੁਰਗਾਂ ਨੇ, ਪਰ ਜੋ ਉਹਨਾਂ ਨੇ ਵਰਤਾਓ ਕੀਤਾ ਹੈ ਉਹਦਾ ਬਦਲਾ ਸਾਡੇ ਤੋਂ ਕਿਸ ਵਾਸਤੇ? ਸਰਦਾਰ ਨਲੂਆ ਕਹਿਣ ਲੱਗੀ, ਇਸ ਲਈ ਕਿ ਆਇੰਦਾ ਤੋਂ ਕੋਈ ਮਨੁੱਖ ਕਿਸੇ ਮਨੁੱਖ ਦੇ ਨਾਲ ਇਸ ਤਰ੍ਹਾਂ ਦਾ ਗਲਤ ਵਰਤਾਓ ਨਾ ਕਰ ਸਕੇ ਜਿਸ ਤਰ੍ਹਾਂ ਤੁਹਾਡੇ ਵੱਡੇ ਵਡੇਰੇ ਸਾਡੇ ਲੋਕਾਂ ਨਾਲ ਕਰਦੇ ਰਹੇ। ਇਸ ਲਈ ਇਹ ਵਰਤਾਓ ਕੀਤਾ ਜਾਂਦਾ, ਇਸ ਲਈ ਤੁਹਾਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ। ਇਉਂ ਕਹਿ ਕੇ ਸਰਦਾਰ ਨਲੂਏ ਦੇ ਮਨ ਵਿੱਚ ਦਇਆ ਆਈ, ਵਿਚਾਰ ਆਇਆ, ਤੇ ਉਹਨਾਂ ਨੇ ਅੱਗੇ ਤੋਂ ਫਿਰ ਮਜ਼ਦੂਰਾਂ ਨੂੰ ਮਜ਼ਦੂਰੀ ਦੇਣੀ ਵੀ ਸ਼ੁਰੂ ਕਰ ਦਿੱਤੀ। ਔਰ ਨਾਲ ਕਹਿਣ ਲੱਗੇ, ਗੁਰੂ ਕੇ ਲੰਗਰ ਵਿੱਚੋਂ ਹੁਣ ਲੰਗਰ ਵੀ ਤੁਸੀਂ ਉਸੇ ਤਰ੍ਹਾਂ ਛਕੋ ਜਿਵੇਂ ਬਾਕੀ ਦੇ ਸਿੱਖ ਸਿਪਾਹੀ ਛਕਦੇ ਨੇ। ਪਿਆਲਾ ਖੋਸੇ, ਇਸ ਤਰੀਕੇ ਨਾਲ ਸੂਰਬੀਰ ਕਹਿੰਦੇ ਨੇ, ਕੀ ਕਹਿ ਰਹੇ ਨੇ ਜੀ ਭਾਈਓ? ਦੰਦਾਂ ਵਿੱਚ ਘਾ ਲੈ ਕੇ ਕੀ ਕਰਦੇ ਨੇ?
ਤ੍ਰਿਣ ਦੰਤ ਥਾਂਬਾ,
ਕਹਿੰਦੇ ਨੇ ਆਪਣੇ ਦੰਦਾਂ ਦੇ ਵਿੱਚ ਘਾ ਲੈ ਕੇ, ਕੱਖ ਲੈ ਕੇ ਥੰਬਦੇ ਨੇ, ਦੰਦਾਂ ਦੇ ਨਾਲ ਘਾਹ ਪਕੜਦੇ ਨੇ, ਕੱਖ ਪਕੜਦੇ ਨੇ, ਆਪਣੀ ਜਾਨ ਬਖਸ਼ਾਣ ਲਈ ਕਲਕੀ ਅਵਤਾਰ ਦੇ ਅੱਗੇ ਝੁਕ ਜਾਂਦੇ ਨੇ, ਸਿਰ ਚੁਕਾਉਂਦੇ ਨੇ, ਤੋਬਾ ਕਰਦੇ ਨੇ, ਮੁਆਫੀ ਮੰਗਦੇ ਨੇ ਕਿ ਸਾਨੂੰ ਬਖਸ਼ਿਆ ਜਾਵੇ, ਅਸੀਂ ਅੱਗੇ ਤੋਂ ਤੁਹਾਡੇ ਸਾਹਮਣੇ ਮੁਕਾਬਲਾ ਨਹੀਂ ਕਰਾਂਗੇ।
ਅਧੀਨ ਬੈਣ,
ਤੇ ਕਹਿੰਦੇ ਨੇ ਬਹੁਤ ਗਰੀਬੀ ਵਾਲੇ, ਬਹੁਤ ਅਧੀਨਤਾ ਵਾਲੇ ਬਚਨ ਜਿਹੜੇ ਨੇ ਉਹ ਬੋਲਦੇ ਹਨ।
ਮੇਰੇ ਦਾ ਅਕੋਰੰ,
ਕਹਿੰਦੇ ਨੇ ਉਸ ਮੌਕੇ ਤੇ ਸਾਰੇ अफरीकन देशां दे जितने लोग सन ओ कलकी अवतार नू भेटा दे दे के मिले। जदो उन्होंने देखिया पी ए वड्डा बहादुर जेड़ा साडे विच आगू सी ओ ही शिकस्त मन गया है, ओ ही हार गया है, ओने ही अपने दंदा नाल का पकड़ के माफी मंगी है, जान बख्शाई है, साडा की हाल होवेगा। दस मौके ते अफरीका दे जितने मुल्का दे राजे सन मिले दए अकोरंग पेटावा दे के नजराने दे के पेटावा दे के मामला दे के जिवे अंग्रेजा दे राज दे मौके ते भारत विच होर मुल्का विच भी रियासत सन पर ओ उन्हां दी ईन मन के नजराने दे के मामला दे के अपना राज साज कायम रख दे सन। इसे तरीके नाल मिले दए अकोरन अफ्रीका दे जितने देश सन उन्हां दे सारे राजे कलकी अवतार नूं पेटावां दे के नजराने दे के ओदी ईन अन के मन के सामने आ मिले
न्योहरंत राजन।
इस तरीके दे नाल जितने राजे सन ओ सारे कलकी अवतार दे ताई मनाउंदे ने, नाले भेटां देंदे ने, नाले कदम पकड़ के खिमा मंगदे ने कि जो कुछ हो गया है ओनू भुल जाओ, माफ करो, असी तुहाडा हुक्म तुहाडी हुकूमत प्रवान करदे हां, मंजूर करदे हां।
भजे गर्भ गर्भं
कहंदे ने जेड़े बहुत वड्डे सूरबीर अंकारी तो अंकारी सन जिन्हां नूं अपने बल दा मान सी, जिस तरह जिन्हां नूं अपने राज दा गर्भं अहंकार सी ओ सारे सूरबीर बहादुर जेड़े सन भज गए।
तजे राज साजन
ते मैदाने जंग विच इंज अफ्रीका देश ते कई राजे उन्हां दियां फौजां कहंदे ने राज साज सज के छड के राज दा साजो समान कीमती चीजां छड के बहुत सारे सूरबीर राजे महाराजे जो अफ्रीका ना देशां दे नाल संबंध रखते सन कलकी अवतार दे सामने दौड़ गए भज गए। इस तरह कलकी अवतार ने अफ्रीका दे तमाम देशां उपर फतेह प्राप्त कीती, जित प्राप्त कीती अते उत्थे धर्म दा बोलबाला बुलंद कीता। इन्हां विचारां नाल अज दा विचार समाप्त करदा हां। अनगिनत फुल्लां चुका हुईयां होणगियां, आप जी ने खिमा बख्शिश करनी।
ऋण दंत थांदा थांबा बंका दीन बैन मिलै दै अकोरं निहोरंत राजं पजे गर्भ गर्भं तजे राज साजं।
वाहिगुरु जी का खालसा, वाहिगुरु जी की फतह।
सतनाम श्री वाहिगुरु साहिब जीओ। कटे कास मेरी हटे कष्ट मारी कष्ट वारी कुपे कास कारी बड़े शस्त्र धारी बली बंक सी गोर बंदी गर्दे जी महामूड मां जंदर रानी मजे जी हणे रोस तुसी कृति चित्र चोदी हटे पासी यद खुबास क्रोधी बुरे बाग दादी सिपाह कंधारी कुली काल माचा सुबे शस्त्र धारी।
वाहिगुरु जी का खालसा, वाहिगुरु जी की फतेह। परम सत्कार सम्मान योग गुरु रूप खालसा सतसंग जीओ साहिब ए कमाल साहिब ए जमाल पीरान पीर मीरान मीर सरवरे कायनात कुल आलम दे सुल्तान राजान राज पानान पान देवान देव उपमा महान दे समरथ साहिब तन तन सतगुरु आद श्री गुरु ग्रंथ साहिब महाराज जी दी पावन पवित्र हजूरी विखे विराजमान हो के आप जी ने पावन पवित्र अमृत गुरबाणी जी दा रस पिन्ना अमृत कीर्तन गुरु पंथ दे प्रसिद्ध कीर्तनिये भाई साहब भाई अमर सिंह जी पासों श्रवण करके आनंद माणिया। दसम ग्रंथ जी दी पावन पवित्र ओस कथा दा विचार आरंभ है जो आज तो 300 साल समा पहले दशमेश पिता जी धन गुरु गोबिंद सिंह साहब जी ने अनहोए वाकयाता नूं अपनी पवित्र कलम द्वारा लिखिया है। भावे 100 साखियां दे बहुत सारे ग्रंथ असानू मिलते हैं। पिछले समय विच बहुत सारिया 100 साखियां छापिया गई हैं, पढ़न का मौका भी आप जी नूं भी मिलिया है, दास नूं भी मिलिया है। पर जिस बाणी का असीं विचार कर रहे हां, ए दशमेश पिता जी ने अपनी कलम नाल आप लिखा। 100 साखी दियां लिखतां सतगुरु जी ने जो उपदेश दिते ओ अपनी अपनी सूझ अपनी अपनी जरूरत अनुसार सिखां ने लिखे हन। सत्कार योग ते मान योग ने, पर जो विचार विचारिया जा रहा है ए निरोल साहिब जी ने आप कलम बंद कीता है। असी ए विचार विचार चुके हैं, धर्म की रखिया लई, धर्म की स्थापना लई कलकी अवतार ने अफ्रीका दा जंजीबार मुल्क ते उस दे नाल लगदे बाकी अफ्रीकन सारे मुल्कां नूं फतेह कीता है। दशमेश पिता जी ने उस देश का नाम इत्थे जंगी बार लिखिया है। साडे पुरातन मन्ने है कल ही एक अफ्रीका निवासी सिंह दे घर प्रोग्राम सी, उन्हां तो पुछया तो कहन लगे जी जंगी बार अफ्रीका दा देश है, ख्याल रखो श्री बार। और थोड़े थोड़े हिसाब नाल लंबेरे समय विच थोड़े थोड़े शहरां दे नाम देशां दे नाम बदलते रहिंदे ने, पर दशमेश पिता जी ने 300 साल पहला जेड़ा समा अजे आया नहीं, जो युद्ध अजे धरती ते होया नहीं, उसकी व्याख्या जो की थी है, जिवें जिवें असी उन्हां देशां नूं नक्शे दे नाल हिसाब नाल देखदे हां ता ओ सही नालों भी ज्यादा सही सानू प्राप्त हुंदा है। समा आवेगा वक्त आवेगा जदों इन्हां कठिनाइयां विचों खालसा पंथ सफलता दे नाल पार हो सकेगा। अज दे विचार दा आरंभ करदिया होया गुरु गोबिंद सिंह साहब जी एक बड़े मशहूर देश दा नाम वर्णन करन लगे ने, ते उस देश दे नाम तो असी थोड़े कुछ क्यास अंदाजे भी लगाने ने। आइए पहला दशमेश पिता जी दे पावन पवित्र मनोहर शब्दां विच सरवण करिए, ते फिर असी सारे रल मिलके संगत दे रूप विच इस पावन पवित्र बाणी दा विचार करिए ते सुनिए।
कटे कश्मीरी हटे कष्टवारी,
कटे कश्मीरी फारसी दियां किताबां दे विद्वानां ने कश्मीर नूं कश्मीरी दे रूप विच ही वर्णन कीता है। दशमेश पिता जी भी कश्मीरी शब्द ही वरत रहे ने जो फारसी दे विद्वानां ने ज्यादातर वरत्या है। हां कलकी अवतार ने अफ्रीका दे देशां वल्लों दूसरे पासे ध्यान देंदिया होया कश्मीर उपर हमला कीता है। कश्मीर उपर ओदी चढ़ाई हुई है, ते दशमेश पिता जी दे इस विचार तो बड़ा साफ स्पष्ट पता चलता है कि वक्त आवेगा समा आवेगा जदों वर्तमान प्रणाली तो कश्मीर दी विचारधारा भिन्न हो जाएगी, जुदा हो जाएगी, वक्री हो जाएगी। प्यार लखो श्री वाहे। कश्मीर दे संबंध विच ਜੋ ਕੁਝ ਵਿਦਵਾਨਾਂ ਵੱਲੋਂ ਲਿਖਿਆ ਹੋਇਆ ਮਿਲਦਾ ਹੈ ਇਹ ਇੱਕ ਵੱਖਰਾ ਦੇਸ਼ ਸਮਝਿਆ ਜਾਂਦਾ ਹੈ ਜਿਸ ਨੂੰ ਭਾਰਤ ਦੇ ਉੱਤਰ ਦੀ ਤਰਫ ਸਮਝਿਆ ਜਾਂਦਾ ਹੈ। ਇਸ ਦਾ ਸ਼ਕਤੀਸ਼ਾਲੀ ਰਾਜਾ ਲਲਿਤਾਦਿੱਤ ਮਹਾਨ ਸ਼ੂਰਵੀਰ ਤੇ ਬਹਾਦਰ ਰਾਜਪੂਤ ਰਾਜਾ ਸਮਝਿਆ ਜਾਂਦਾ ਹੈ। ਕਸ਼ਮੀਰ ਵਿੱਚ ਅੱਜ ਵੀ ਜਿਹੜੇ ਦੇਵੀਆਂ ਤੇ ਦੇਵਤਿਆਂ ਦੇ ਬਹੁਤ ਪੁਰਾਣੇ ਮੰਦਰ ਵਿਖਾਈ ਦਿੰਦੇ ਨੇ ਇਸ ਰਾਜੇ ਨੇ ਆਪਣੇ ਹਿੰਦੂ ਧਰਮ ਦੀ ਮਹਾਨਤਾ ਨੂੰ ਇਸ ਦੇਸ਼ ਵਿੱਚ ਕਾਇਮ ਕਰਦਿਆਂ ਹੋਇਆਂ ਆਪਣੇ ਰਾਜ ਕਾਜ ਦੇ ਸਮੇਂ ਤਾਮੀਰ ਕੀਤੇ ਉਸਰਵਾਏ ਸਨ। ਵਿਦਵਾਨਾਂ ਦਾ ਇਹ ਖਿਆਲ ਹੈ ਕਿ ਜਿਸ ਮੌਕੇ ਤੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦੇ ਅੰਦਰ ਪ੍ਰਗਟ ਹੋਏ 14ਵੀਂ ਸਦੀ ਅੰਦਰ ਕਸ਼ਮੀਰ ਦੇ ਬਹੁਤ ਸਾਰੇ ਹਿੰਦੂ ਧਰਮ ਵਾਲੇ ਲੋਕਾਂ ਨੇ ਆਪਣੇ ਧਰਮ ਨੂੰ ਤਬਦੀਲ ਕੀਤਾ ਔਰ ਉਹ ਮੁਸਲਮਾਨ ਬਣ ਗਏ। ਹਾਂ ਉਦੋਂ ਤੱਕ 14ਵੀਂ ਸਦੀ ਤੱਕ ਇਹ ਭਾਰਤ ਨਾਲੋਂ ਵੱਖਰੇ ਦੇਸ਼ ਦੇ ਕਸ਼ਮੀਰ ਦੇਸ਼ ਦੇ ਰੂਪ ਵਿੱਚ ਆਪਣੀ ਵੱਖਰੀ ਸ਼ਕਤੀ ਆਪਣੀ ਵੱਖਰੀ ਤਾਕਤ ਆਪਣੀ ਵੱਖਰੀ ਹੋਂਦ ਨੂੰ ਕਾਇਮ ਕਰੀ ਰੱਖਿਆ। ਹਿਸਟੋਰੀਅਨ ਦਾ ਖਿਆਲ ਹੈ 1597 ਈਸਵੀ ਨੂੰ ਅਕਬਰ ਨੇ ਕਸ਼ਮੀਰ ਦੇ ਦੇਸ਼ ਨੂੰ ਫਤਿਹ ਕੀਤਾ ਤੇ ਭਾਰਤ ਦਾ ਹਿੰਦੁਸਤਾਨ ਦਾ ਇੱਕ ਸੂਬੇ ਦੇ ਰੂਪ ਵਿੱਚ ਇਸ ਨੂੰ ਆਪਣਾ ਹਿੱਸਾ ਬਣਾ ਲਿਆ। ਪਿਆਰ ਲੱਖੋ ਸ੍ਰੀ ਵਾਹਿ ਜਹਾਂਗੀਰ ਨੇ ਵਿਸ਼ੇਸ਼ ਤੌਰ ਤੇ ਇਸ ਇਲਾਕੇ ਵੱਲ ਧਿਆਨ ਦਿੱਤਾ। ਸ਼ਹਿਨਸ਼ਾਹ ਸ਼ਾਹਜਹਾਂ ਨੇ ਇੱਥੇ ਕਈ ਸੁੰਦਰਤਾ ਵਿੱਚ ਵਾਧੇ ਕੀਤੇ, ਕੁਝ ਬਾਗ ਲਗਾਂ ਕਾਇਮ ਕਰਵਾਈਆਂ ਜੋ ਅੱਜ ਵੀ ਮੂਰਤੀਮਾਨ ਨੇ। ਔਰ ਕਸ਼ਮੀਰ ਦੀ ਸੁੰਦਰਤਾ ਨੂੰ ਦੇਖ ਕੇ ਮਹਿਸੂਸ ਕਰਦਿਆਂ ਹੋਇਆਂ ਮੁਗਲ ਗਾਰਡਨ ਦੇ ਸੰਬੰਧ ਵਿੱਚ ਉਹਨੇ ਇਹ ਲਫ਼ਜ਼ ਕਹੇ ਸਨ, ਅਗਰ ਫਿਰਦੌਸ ਬਰਜ਼ਮੀ ਰੂਏ ਅਸਤ ਹਮੀ ਅਸਤੋ ਹਮੀ ਅਸਤੋ ਹਮੀ ਅਸਤ। ਇਸ ਧਰਤੀ ਦੇ ਚਿਹਰੇ ਦੇ ਉੱਪਰ ਇਸ ਧਰਤੀ ਉੱਪਰ ਅਗਰ ਕੋਈ ਫਿਰਦੌਸ ਹੈ, ਅਗਰ ਕੋਈ ਸਵਰਗ ਹੈ, ਅਗਰ ਕੋਈ ਜੰਨਤ ਹੈ ਤਾਂ ਉਹ ਸਿਰਫ ਕਸ਼ਮੀਰ ਦਾ ਦੇਸ਼ ਹੈ, ਕਸ਼ਮੀਰ ਦਾ ਮੁਲਕ ਹੈ, ਕਸ਼ਮੀਰ ਦਾ ਇਲਾਕਾ ਹੈ। ਕਹਿੰਦੇ ਨੇ ਸ਼ਹਿਨਸ਼ਾਹ ਸ਼ਾਹਜਹਾਂ ਨੇ ਇਹੋ ਹੀ ਸ਼ਬਦ ਇਹੋ ਹੀ ਲਫ਼ਜ਼ ਲਾਲ ਕਿਲ੍ਹੇ ਦੇ ਮੁੱਖ ਦਰਵਾਜ਼ੇ ਦੇ ਉੱਪਰ ਵੀ ਉਕਰਵਾਏ ਹੋਏ ਨੇ।